ਕੀਤੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-695-9797 ਫਲਾਇੰਗ ਫੈਸ਼ਨ ਵੇਅਰ ਹਾਊਸ।
ਜੇਕਰ ਤੁਹਾਨੂੰ ਕੋਈ ਟ੍ਰੈਫਿਕ ਟਿਕਟ ਮਿਲ ਗਈ ਹੈ
ਜਾਂ ਸਮਾਲ ਕਲੇਮ ਕੋਰਟ ਵਿੱਚ ਤੁਹਾਡੇ ਉੱਤੇ ਕਿਸੇ ਨੇ ਦਾਅਵਾ ਕਰ ਦਿੱਤਾ ਹੈ
ਜਾਂ ਤੁਸੀਂ ਕਿਸੇ ਉੱਤੇ ਦਾਅਵਾ ਕਰਨਾ ਹੈ,
ਜੇਕਰ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ
ਜਾਂ ਮਕਾਨ ਖਾਲੀ ਨਹੀਂ ਕਰ ਰਿਹਾ ਜਾਂ ਸਿਟੀ ਤੋਂ ਤੁਹਾਨੂੰ ਘਰ ਸੰਬੰਧੀ ਕੋਈ ਨੋਟਿਸ ਆ ਗਿਆ ਹੈ,
ਜੇਕਰ ਤੁਹਾਡੇ ਨਾਲ ਜੌਬ ਦੇ ਉੱਤੇ ਹਰਾਸਮੈਂਟ ਜਾਂ ਡਿਸਕ੍ਰਿਮੀਨੇਸ਼ਨ ਬਿਨਾਂ ਨੋਟਿਸ ਤੋਂ ਕੱਟਿਆ ਗਿਆ ਹੈ,
ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਤੁਹਾਡੇ ਹੱਕ ਸੱਚ ਇਨਸਾਫ ਦੇ ਪਹਿਰੇਦਾਰ
VSR ਲਾ ਆਫਿਸ। ਕਾਲ ਕਰੋ 416-602-0002 416-602-0002 VSR ਲਾ ਆਫਿਸ।
ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1-2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ, ਤੁਹਾਡੇ ਇਸ਼ੂਜ, ਰੋਜ਼ ਦੇ ਇਸ਼ੂ, ਜ਼ਿੰਦਾ ਦਿੱਲੀ ਦੀਆਂ ਗੱਲਾਂ ਮੈਂ ਹਰ ਸੰਡੇ 1-2 ਲੈ ਕੇ ਆਵਾਂਗਾ ਰੇਡੀਓ ਜ਼ਿੰਦਾਬਾਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5157-51
ਰੇਡੀਓ ਜ਼ਿੰਦਾਬਾਦ ਦੇ ਸਾਰੇ ਸੁਣ ਵਾਲਿਆਂ ਨੂੰ ਤੁਹਾਡੇ ਹੋਸਟ ਰੁਪਿੰਦਰ ਹੇਰ ਦਾ ਬਹੁਤ ਬਹੁਤ ਜੀ ਆਇਆਂ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਤੁਹਾਡਾ ਮੈਂ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਕਿਉਂਕਿ ਸਾਨੂੰ ਬਹੁਤ ਵਧੀਆ ਫੀਡਬੈਕ ਆਉਂਦੀ ਹੈ, ਬਹੁਤ ਸਾਰੇ ਟੈਕਸਟ ਮੈਸੇਜਿਸ ਆਉਂਦੇ ਨੇ ਔਰ ਪ੍ਰੋਗਰਾਮ ਦੀ ਜਿਹੜੀ ਸ਼ਲਾਘਾ ਕੀਤੀ ਜਾਂਦੀ ਹੈ ਔਰ ਖਾਸ ਤੌਰ ਤੇ ਇਸ ਚੀਜ਼ ਦੀ ਕਿ ਜਿਹੜੇ ਟੌਪਿਕਸ ਅਸੀਂ ਰੇਡੀਓ ਜ਼ਿੰਦਾਬਾਦ ਲੈ ਕੇ ਆਉਂਦੇ ਹਾਂ, ਕੁਛ ਐਸੇ ਟੌਪਿਕ ਨੇ ਜਿਹੜੇ ਸੈਂਸਿਟਿਵ ਨੇ, ਕੁਛ ਐਸੇ ਟੌਪਿਕ ਨੇ ਜਿਹੜੇ ਬਹੁਤ ਘੱਟ ਸ਼ਾਇਦ ਗੱਲ ਕੀਤੀ ਜਾਂਦੀ ਹੈ ਔਰ ਕੁਛ ਟੌਪਿਕ ਐਸੇ ਵੀ ਨੇ ਜਿਹੜੇ ਫਿਊਚਰ ਚ ਸ਼ਾਇਦ ਅਸੀਂ ਉਹਦੀ ਗੱਲ ਕਰੀਏ, ਉਹ ਅਗਾਂਹ ਵਧੂ ਟੌਪਿਕਸ ਵੀ ਡਿਸਕਸ ਕੀਤੇ ਜਾਂਦੇ ਨੇ। ਅੱਜ ਦਾ ਜਿਹੜਾ ਅਸੀਂ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਮੈਂ ਸਾਰਿਆਂ ਨੂੰ, ਆਪਣੇ ਸਾਰੇ ਸੁਣਨ ਵਾਲਿਆਂ ਨੂੰ ਫੇਸਬੁੱਕ ਤੇ ਲਾਈਵ, ਸਾਰੀ ਵਰਲਡ ਜਿੱਥੇ ਜਿੱਥੇ ਵੀ ਇਹ ਵੀਡੀਓ ਜਿਹੜੇ ਆ ਵੇਖਦੇ ਜਾਂਦੇ ਨੇ, ਚਾਹੇ ਇੰਡੀਆ ਚ ਆ, ਪਾਕਿਸਤਾਨ ਚ ਆ, ਕਿਤੇ ਵੀ ਨੇ, ਉਹਨਾਂ ਸਾਰਿਆਂ ਨੂੰ ਮੈਂ ਕੱਲ੍ਹ ਜਿਹੜੀ ਦੀਵਾਲੀ ਦਾ ਦਿਨ ਸ਼ੁਭ ਦਿਹਾੜਾ ਲੰਘਿਆ, ਬੰਦੀ ਛੋੜ ਦਿਵਸ ਦੀਆਂ ਔਰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਔਰ ਰੇਡੀਓ ਜ਼ਿੰਦਾਬਾਦ ਵੱਲੋਂ ਬਹੁਤ ਬਹੁਤ ਸਾਰਿਆਂ ਨੂੰ ਜਿਹੜੀਆਂ ਨੇ ਖੁਸ਼ੀਆਂ ਭਰੀਆਂ ਦੀਵਾਲੀ ਜਿਹੜੀ ਆ ਇਸੇ ਤਰ੍ਹਾਂ ਜਿਹੜੀ ਆ ਆਉਂਦੀ ਰਹੇ ਔਰ ਉਮੀਦ ਕਰਦੇ ਹਾਂ ਕਿ ਅਗਲੇ ਸਾਲ ਸ਼ਾਇਦ ਅਸੀਂ ਖੁੱਲ੍ਹ ਕੇ ਇਹਨਾਂ ਚੀਜ਼ਾਂ ਦੀ ਸੈਲੀਬ੍ਰੇਸ਼ਨ ਕਰ ਸਕੀਏ ਜਦੋਂ ਅਸੀਂ ਕੋਵਿਡ-19 ਦੇ ਪਰਹੇਜ਼ ਤੋਂ, ਉਹਨਾਂ ਦੀ ਪ੍ਰੀਕੋਸ਼ਨ ਤੋਂ ਬਾਹਰ ਜਾ ਸਕੀਏ। ਤੇ ਇਸ ਕਰਕੇ ਰੇਡੀਓ ਜ਼ਿੰਦਾਬਾਦ ਤੇ ਇਹੀ ਅਰਦਾਸ ਹੈ ਕਿ ਕੋਵਿਡ-19 ਤੋਂ ਸਾਰੇ ਬਚੇ ਰਹੀਏ ਔਰ ਇਹਦੀਆਂ ਪ੍ਰੀਕੋਸ਼ਨਸ ਕਰਦੇ ਰਹੀਏ। ਅੱਜ ਦਾ ਜਿਹੜਾ ਸਾਡਾ ਮੇਨ ਟੌਪਿਕ ਹੈ ਉਹ ਹੈ ਰੇਸਿਜ਼ਮ ਇਨ ਕੈਨੇਡਾ। ਰੇਸਿਜ਼ਮ ਇਨ ਕੈਨੇਡਾ ਇੱਕ ਐਸਾ ਟੌਪਿਕ ਹੈ ਜਿਹੜਾ ਕਿ 1916 ਵਿੱਚ ਕਾਮਾਗਾਟਾ ਮਾਰੂ 376 ਜੋ ਉਹ ਲੋਕ ਸੀਗੇ ਜਿਨ੍ਹਾਂ ਦੇ ਨਾਲ ਉਹ ਰੇਸਿਜ਼ਮ ਕੀਤਾ ਗਿਆ, ਉਹਨਾਂ ਨੂੰ ਇੱਥੋਂ ਲੈਣ ਨਹੀਂ ਕਰਨ ਦਿੱਤਾ ਗਿਆ ਕਿਉਂਕਿ ਉਹ ਵਾਈਟ ਨਹੀਂ ਸੀਗੇ। ਦੋਸਤੋ ਉਹਦੀ ਗੱਲ ਕਰਾਂਗੇ, ਸਿਰਫ ਇੱਕ ਪ੍ਰਧਾਨ ਮੰਤਰੀ ਜੀ ਵੱਲੋਂ ਮਾਫ਼ੀ ਮੰਗਣ ਨਾਲ ਉਹ ਰੇਸਿਜ਼ਮ ਨਹੀਂ ਖਤਮ ਹੋਇਆ। ਰੇਸਿਜ਼ਮ ਹਰ ਪਹਿਲੂ ਤੇ ਹਰ ਥਾਂ ਤੇ ਐਗਜ਼ਿਸਟ ਕਰਦਾ। ਫਰਕ ਇੰਨਾ ਆ ਕਿ ਅਸੀਂ ਐਜ਼ ਸਾਊਥ ਏਸ਼ੀਅਨ ਕਮਿਊਨਿਟੀ, ਸਾਡਾ ਭਾਈਚਾਰਾ, ਅਸੀਂ ਕਦੋਂ ਇਹਨੂੰ ਮਹਿਸੂਸ ਕਰਦੇ ਹਾਂ ਔਰ ਕਦੋਂ ਇਹਨੂੰ ਸਮਝਦੇ ਹਾਂ। ਨਾਲ ਹੀ ਅੱਜ ਕੁਛ ਗੱਲਾਂ ਹੋਣਗੀਆਂ ਕੋਵਿਡ 19 ਦੀਆਂ, ਕਿਉਂ ਅਸੀਂ ਇੰਨੀਆਂ ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਵੀ, ਚਾਹੇ ਉਹ ਗੁਰਦੁਆਰਾ ਨਾਨਕ ਸਾਹਿਬ ਹੋਏ ਚਾਹੇ ਕੋਈ ਵੀ ਹੋਰ ਜਗ੍ਹਾ ਹੋਏ, ਉੱਥੇ ਅਸੀਂ ਇਕੱਠੇ ਹੋ ਕੇ ਦੀਵੇ ਜਗਾ ਕੇ ਅਸੀਂ ਕੋਵਿਡ ਨੂੰ ਹੋਰ ਫੈਲਾ ਰਹੇ ਹਾਂ। ਆਲਰੇਡੀ ਅਸੀਂ ਰੈੱਡ ਜ਼ੋਨ ਵਿੱਚ ਰਹਿ ਰਹੇ ਹਾਂ, ਆਲਰੇਡੀ ਇੱਥੇ ਬਹੁਤ ਜਿਹੜੇ ਇਸ਼ੂਜ਼ ਨੇ ਉਹ ਹੋ ਚੁੱਕੇ ਨੇ, ਬਹੁਤ ਜ਼ਿਆਦਾ ਕੋਵਿਡ 19 ਜਿਹੜਾ ਆ ਉਹ ਵੱਧ ਰਿਹਾ ਹੈ, ਔਰ ਜਿਸ ਰੇਟ ਨਾਲ ਵੱਧ ਰਿਹਾ ਹੈ, ਅਗਰ ਇਸੇ ਰੇਟ ਨਾਲ ਵੱਧਦਾ ਰਿਹਾ ਤਾਂ ਸ਼ਾਇਦ ਡਿਸੰਬਰ ਦੀ 7-12 ਦੇ ਹਫ਼ਤੇ ਦੇ ਵਿੱਚ ਅਸੀਂ 4,000 ਕੇਸ ਇੰਟਰੀਅਰ ਵਿੱਚ ਰੋਜ਼ ਦੇ ਜਿਹੜੇ ਆ ਆਉਣਗੇ। ਔਰ ਉਹਦੇ ਸਾਨੂੰ ਪਤਾ ਵੀ ਹੈ ਕਿ ਸਾਡੇ ਸਭ ਤੋਂ ਜ਼ਿਆਦਾ ਕੇਸਿਸ ਜਿਹੜੇ ਨੇ ਉਹ ਬ੍ਰੈਂਪਟਨ ਪੀਲ ਰੀਜਨ ਵਿੱਚ ਆਉਂਦੇ ਨੇ। ਇਹਨਾਂ ਉੱਤੇ ਗੱਲਬਾਤ ਕਰਾਂਗੇ। ਇਸ ਤੋਂ ਪਹਿਲਾਂ ਕਿ ਅਸੀਂ ਰੇਡੀਓ ਪ੍ਰੋਗਰਾਮ ਜਿਹੜਾ ਉਹਦਾ ਮੇਨ ਟੋਪਿਕ ਰੇਸਿਜ਼ਮ ਇਨ ਕੈਨੇਡਾ ਉੱਤੇ ਗੱਲ ਕਰੀਏ, ਅਸੀਂ ਸ਼ੁਰੂਆਤ ਕਰਦੇ ਹਾਂ ਇਸ ਪ੍ਰੋਗਰਾਮ ਦੀ ਇੱਕ ਬਹੁਤ ਹੀ ਖੂਬਸੂਰਤ ਸ਼ਬਦ ਦੇ ਨਾਲ। ਜੁੜਦੇ ਰਹੋ ਰੇਡੀਓ ਦੰਦਾਬਾਦ ਦੇ ਨਾਲ।
ਤਾਰੇ ਜਾਤ ਸੁਨਾਤ ਅੰਬਰ ਪਾਲੀਅਨ ਤਾਰੇ ਜਾਤ ਸੁਨਾ ਅੰਬਰ ਪਾਲੀਅਨ ਦੀਵਾਲੀ ਦੀਰਾ
ਸਾਰੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਜੀਆਂ ਔਰ ਸਾਰਿਆਂ ਨੂੰ ਫਿਰ ਤੋਂ ਰੇਡੀਓ ਜ਼ਿੰਦਾਬਾਦ ਵੱਲੋਂ ਦੀਵਾਲੀ ਦੇ ਬਹੁਤ ਬਹੁਤ ਮੁਬਾਰਕਬਾਦ। ਦੋਸਤੋ ਜੀ ਟੀ ਏ ਦੀ ਗੱਲ ਕੀਤੀ ਜਾਏ, ਟੋਰਾਂਟੋ ਦੀ ਗੱਲ ਕੀਤੀ ਜਾਏ, ਮੇਨ ਜਿਹੜੇ ਸਾਡੇ ਸਿਟੀਜ਼ ਨੇ ਵੈਨਕੂਵਰ ਦੀ ਗੱਲ ਕੀਤੀ ਜਾਏ, ਕੈਲਗਰੀ ਦੀ ਗੱਲ ਕੀਤੀ ਜਾਏ, ਉੱਥੇ 178 ਕੰਪਨੀਜ਼ ਨੇ, ਮੇਨ 178 ਕੰਪਨੀਜ਼ ਦੇ ਵਿੱਚ ਜਿਹੜਾ ਸਰਵੇ ਕੀਤਾ ਗਿਆ ਉਹਦੇ ਵਿੱਚ 91% ਟੋਪ ਮੈਨੇਜਮੈਂਟ ਪੋਸਟ ਜਿਹੜੀਆਂ ਨੇ ਉਹ ਵਾਈਟ ਲੋਕਾਂ ਕੋਲ ਹੈਗੀ। ਇਹ ਸਿਰਫ ਕੰਪਨੀਜ਼ ਤੱਕ ਨਹੀਂ ਹੈ, ਸ਼ਾਇਦ ਅਸੀਂ ਆਪਣੇ ਕੰਮਾਂ ਦੇ ਵਿੱਚ, ਕਿਉਂਕਿ ਅਸੀਂ ਇਮੀਗ੍ਰੈਂਟਸ ਨੇ, ਸਾਊਥ ਏਸ਼ੀਅਨ ਭਾਈਚਾਰਾ ਖਾਸ ਤੌਰ ਤੇ ਆਪਣੇ ਹੀ ਕੰਮਾਂ ਦੇ ਵਿੱਚ ਆਪਣਾ ਬਿਜ਼ਨਸ ਚਲਾਇਆ ਉਹ ਕਰਦਾ, ਜਾਂ ਬਹੁਤ ਸਾਰੀਆਂ ਅਸੀਂ ਬਲੂ ਕਾਲਰ ਜੋਬਸ ਕਰਦੇ ਹਾਂ ਤੇ ਸਾਨੂੰ ਸ਼ਾਇਦ ਇਹਨਾਂ ਚੀਜ਼ਾਂ ਦਾ ਅਹਿਸਾਸ ਨਹੀਂ ਹੁੰਦਾ। ਜਾਂ ਅਸੀਂ ਇਸ ਚੀਜ਼ ਨੂੰ ਐਕਸੈਪਟ ਕਰ ਚੁੱਕੇ ਹਾਂ ਕਿ ਚਿੱਟੀ ਚਮੜੀ ਜਿਹੜੀ ਆ ਉਹ ਸਾਡੀ ਸੁਪੀਰੀਅਰ ਹੈ, ਵਾਈਟ ਸੁਪਰਮੇਸੀ ਜਿਹੜੀ ਆ ਉਹਨੂੰ ਕਿਹਾ ਜਾਂਦਾ, ਚਾਹੇ ਉਹ ਇੰਡੀਆ ਸੀਗਾ ਉੱਥੇ ਵੀ ਸੇਮ ਕਾਰਵਾਈ ਕੀਤੀ ਗਈ, ਉੱਥੇ ਵੀ ਗੋਰਾ ਸਾਹਿਬ ਸਾਡੇ ਲਈ ਸੁਪੀਰੀਅਰ ਬਣਿਆ, ਉੱਥੇ ਵੀ ਅਸੀਂ ਗੁਲਾਮੀ ਕੀਤੀ ਆ। ਔਰ ਗੁਲਾਮੀ ਦੋਸਤੋ ਜਿਸ ਰੀਜ਼ਨ ਕਰਕੇ ਅਸੀਂ ਇੰਡੀਆ 'ਚ ਕੀਤੀ ਸੀ ਔਰ ਉੱਥੇ ਵੀ ਚੰਦ ਲੋਕਾਂ ਨੂੰ ਜੋ ਮੋਤਬਰ ਲੋਕ ਸੀਗੇ ਉਹਨਾਂ ਨੂੰ ਬੁਰਕੀ ਪਾ ਦਿੱਤੀ ਜਾਂਦੀ ਸੀ, ਉਹਨਾਂ ਨੂੰ ਜਗੀਰਾਂ ਦੇ ਦਿੱਤੀਆਂ ਜਾਂਦੀਆਂ ਸੀਗੀਆਂ ਸਾਡੇ ਹੀ ਲੋਕਾਂ ਦੇ ਅਗੇਂਸਟ ਲੜਨ ਵਾਸਤੇ, ਸਾਡੇ ਹੀ ਲੋਕਾਂ ਦੀਆਂ ਚੁਗਲੀਆਂ ਕਰਨ ਵਾਸਤੇ ਔਰ ਸਾਡੇ ਹੀ ਲੋਕਾਂ ਨੂੰ ਰੋਕਣ ਵਾਸਤੇ ਔਰ ਬਰਬਾਦ ਕਰਨ ਵਾਸਤੇ। ਕੀ ਇਹ ਕੈਨੇਡਾ ਦੇ ਵਿੱਚ ਵੀ ਐਗਜਿਸਟ ਕਰਦਾ? ਅੱਗੇ ਗੱਲ ਕਰਦੇ ਹਾਂ ਕੁਛ ਬਹੁਤ ਖਾਸ ਐਸੇ ਠੋਸ ਚੀਜ਼ਾਂ ਦੇ ਨਾਲ, ਸ਼ਾਇਦ ਅਸੀਂ ਉਹਨਾਂ ਬਾਰੇ ਗੌਰ ਨਹੀਂ ਕਰਦੇ। ਅਕਤੂਬਰ 10 ਨੂੰ ਜੈਕ ਬਰਾੜ 19 ਸਾਲ ਦਾ ਇੱਕ ਲੜਕਾ ਆਪਣੀ ਮਾਂ ਅਤੇ ਭੈਣ ਦੇ ਨਾਲ ਮਿਸੀਸਾਗਾ 'ਚ ਰਹਿੰਦਾ ਔਰ ਰਾਤ ਨੂੰ ਉਹ ਡਰਾਈਵ ਕਰ ਰਿਹਾ, ਬਿਲਕੁਲ ਸਹੀ ਤਰੀਕੇ ਨਾਲ ਡਰਾਈਵ ਕਰ ਰਿਹਾ, ਕੋਈ ਕਸੂਰ ਨਹੀਂ। ਇੱਕ 48 ਸਾਲ ਦਾ ਔਰੇਂਜਵਿਲ ਦਾ ਬੰਦਾ ਸ਼ਰਾਬ ਨਾਲ ਤੁੱਤ, ਡਰਿੰਕ ਐਂਡ ਡਰਾਈਵ ਕਰਕੇ ਉਹ ਡਿਸਟਰੈਕਟ ਹੁੰਦਾ, ਰੇਸ ਲਾ ਰਿਹਾ ਔਰ ਆ ਕੇ ਉਸ ਡਾਇਰੈਕਟ ਉਸ ਕਾਰ ਨੂੰ ਹਿੱਟ ਕਰਦਾ, ਜਿਹਦੇ ਨਾਲ 19 ਸਾਲ ਦਾ ਸਾਡਾ ਨੌਜਵਾਨ, ਸਾਡੀ ਕਮਿਊਨਿਟੀ ਦਾ, ਸਾਡੇ ਭਾਈਚਾਰੇ ਦਾ ਉਹਦੀ ਮੌਤ ਹੁੰਦੀ ਹੈ। ਉਹ ਸ਼ਖਸ ਜਿਸ ਬੰਦੇ ਨੇ ਉਹਨੂੰ ਮਾਰਿਆ ਉਹ ਸੀਨ ਦੇ ਉੱਤੇ ਰਿਹਾ ਵੀ ਨਹੀਂ, ਉਹਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਮਗਰ ਪੁਲਿਸ ਨੇ ਉਹਨੂੰ ਅਰੈਸਟ ਕਰ ਲਿਆ। ਦੋਸਤੋ ਉਹਦੀ ਹਿਸਟਰੀ ਕੀ ਹੈ? ਉਹਦੀ ਹਿਸਟਰੀ ਹੈ 2 ਵਾਰੀ ਆਲਰੇਡੀ ਉਹ ਡਰਿੰਕ ਐਂਡ ਡਰਾਈਵ ਲਈ ਚਾਰਜ ਹੋ ਚੁੱਕਿਆ, 2 ਵਾਰੀ ਉਹਨੂੰ ਬੇਲ ਦਿੱਤੀ ਗਈ ਹੈ ਔਰ ਤੀਸਰੀ ਵਾਰੀ ਵੀ ਉਹਨੂੰ ਫਿਰ ਬੇਲ ਦਿੱਤੀ ਗਈ ਹੈ। ਦੂਸਰੇ ਪਾਸੇ 2019 ਜਨਵਰੀ ਦੇ ਵਿੱਚ ਜਸਕੀਰਤ ਸਿੱਧੂ ਇੱਕ ਸਾਡਾ ਨੌਜਵਾਨ, ਉਹ ਟਰੱਕ ਚਲਾ ਰਿਹਾ, ਉਹਦੇ ਕੋਲ ਗਲਤੀ ਹੁੰਦੀ ਹੈ, ਉਹ ਸਟਾਪ ਸਾਈਨ ਤੇ ਨਹੀਂ ਰੁਕਦਾ ਔਰ ਬਦਕਿਸਮਤੀ ਨਾਲ ਜਿਹੜੀ ਬੱਸ ਜਿਹਦੇ ਵਿੱਚ ਜੂਨੀਅਰ ਹਾਕੀ ਦੇ ਟੀਮ ਸਵਾਰ ਸੀਗੀ ਉਹਨਾਂ ਨੂੰ ਹਿੱਟ ਕਰਦਾ ਔਰ ਉੱਥੇ ਕੁਛ ਮੌਤਾਂ ਹੁੰਦੀਆਂ ਨੇ। ਉੱਥੇ ਵੀ ਗਲਤੀ ਇਹ ਹੈ ਕਿ ਉਹਨੇ ਉਸ ਜਗ੍ਹਾ ਤੇ ਜੋ ਸਟੋਪ ਸਾਈਨ ਸੀਗੇ, ਜੋ ਫਲੈਸ਼ਿੰਗ ਲਾਈਟ ਸੀਗੀ, ਉਹਦੇ ਗੌਰ ਨਹੀਂ ਕੀਤਾ, ਉਹ ਮਿਸ ਕਰ ਗਿਆ ਮਗਰ ਉਹਦੀ ਇੰਟੈਂਸ਼ਨ ਕੋਈ ਮਾਰਨ ਦੀ ਨਹੀਂ ਸੀ। ਉਹ ਕਿਸੇ ਡਰਿੰਕ ਐਂਡ ਡਰਾਈਵ ਦੇ ਥੱਲੇ ਨਹੀਂ, ਉਹ ਦਾਰੂ ਪੀ ਕੇ ਸ਼ਰਾਬ ਨਾਲ ਧੁੱਤ ਹੋ ਕੇ ਡਰਾਈਵ ਨਹੀਂ ਕਰ ਰਿਹਾ ਸੀ, ਉਹਦਾ ਕੋਈ ਕ੍ਰਿਮੀਨਲ ਰੈਕਡ ਨਹੀਂ ਸੀਗਾ। ਮਗਰ ਉਹਦੇ ਨਾਲ ਕੀ ਹੋਇਆ, ਇੱਥੇ 2 ਵਾਰੀ ਸ਼ਰਾਬ ਪੀ ਕੇ ਡਰਿੰਕ ਐਂਡ ਡਰਾਈਵ ਕਰਨ ਵਾਲਾ ਬੰਦਾ ਤੀਸਰੀ ਵਾਰੀ ਵੀ ਬੇਲ ਤੇ ਛੱਡਿਆ ਜਾਂਦਾ। ਕਿਉਂ? ਕਿਉਂਕਿ ਉਹ ਵਾਈਟ ਹੈ। ਅਸੀਂ ਇਸ ਚੀਜ਼ ਨੂੰ ਮਹਿਸੂਸ ਨਹੀਂ ਕਰਦੇ, ਸਾਡਾ ਕਈ ਆਪਣਾ ਹੀ ਭਾਈਚਾਰਾ ਇਸ ਚੀਜ਼ ਦੇ ਅਗੇਂਸਟ ਗੱਲ ਕਰਦਾ ਕਿ ਨਹੀਂ ਜੀ ਇਹ ਚੀਜ਼ ਜਿਹੜੀ ਹੈ ਜੀ ਕੈਨੇਡਾ ਦਾ ਕਾਨੂੰਨ ਹੈ। ਮਗਰ ਕੈਨੇਡਾ ਦਾ ਕਾਨੂੰਨ ਜਿਹੜਾ ਹੈ ਜਸਕੀਰਤ ਸਿੱਧੂ ਵਾਸਤੇ ਕਿੱਥੇ ਹੈ? ਜਿਸ ਲੜਕੇ ਨੇ ਨਾ ਕਿ ਜਰਾਬ ਸ਼ਰਾਬ ਪੀਤੀ ਸੀ, ਨਾ ਉਹਦਾ ਕ੍ਰਿਮੀਨਲ ਰੈਕਡ ਸੀਗਾ ਔਰ ਨਾ ਹੀ ਉਹਦੀ ਕੋਈ ਇੰਟੈਂਸ਼ਨ ਸੀਗੀ ਕਿ ਉਹ ਅੱਧੀ ਰਾਤ ਨੂੰ ਟਰੱਕ ਚਲਾ ਕੇ ਕਿਸੇ ਨੂੰ ਮਾਰਨ ਨਿਕਲਿਆ ਹੋਵੇ। ਉਸ ਨੂੰ ਜੱਜ ਨੇ 8 ਸਾਲ ਜਿਹੜੀ ਆ ਸਜ਼ਾ ਦਿੱਤੀ ਹੈ ਔਰ ਉਸ ਲੜਕੇ ਨੇ ਕੋਈ ਅਪੀਲ ਨਹੀਂ ਕੀਤੀ, ਉਹਨੇ ਗਿਲਟੀ ਪਲੀਡ ਕੀਤਾ ਔਰ ਆਪਣੀ ਸਜ਼ਾ ਸਵੀਕਾਰ ਕੀਤੀ ਹੈ। ਪਰ 8 ਸਾਲ ਬਾਅਦ ਵੀ ਸਰਕਾਰ ਜਿਹੜੀ ਆ ਉਹਨੂੰ ਡਿਪੋਰਟ ਕਰਨ ਦੀ ਗੱਲ ਕਰ ਰਹੀ ਹੈ। ਕਿਉਂ? ਕਿਉਂਕਿ ਉਹ ਇੰਡੀਆ ਤੋਂ ਆਇਆ, ਕਿਉਂਕਿ ਉਹਦੀ ਚਮੜੀ ਚਿੱਟੀ ਨਹੀਂ ਹੈ। ਮਗਰ ਅਸੀਂ ਐਜ਼ ਅ ਕਮਿਊਨਿਟੀ ਅਸੀਂ ਇਹਨਾਂ ਚੀਜ਼ਾਂ ਨੂੰ ਗੌਰ ਨਹੀਂ ਕਰਦੇ ਕਿਉਂਕਿ ਅਸੀਂ ਆਪਣੇ ਕੰਮਾਂ 'ਚ ਇੰਨੇ ਬਿਜ਼ੀ ਹਾਂ, ਅਸੀਂ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ। ਜਿਵੇਂ ਅਸੀਂ 150 ਸਾਲ ਇਹ ਨਹੀਂ ਮੰਨਿਆ ਕਿ ਅਸੀਂ ਗੁਲਾਮ ਹਾਂ, 150 ਸਾਲ ਅਸੀਂ ਜਗੀਰ, ਕਈ ਲੋਕਾਂ ਨੇ ਜਗੀਰਾਂ ਬਣਾਈਆਂ ਗੁਲਾਮੀ ਦਾ, ਕੁਛ ਲੋਕਾਂ ਨੇ ਤਸੀਹੇ ਸਹੇ, ਕੁਛ ਲੋਕਾਂ ਨੇ ਆਜ਼ਾਦੀ ਲੜਾਈ ਲੜੀ ਔਰ ਕੁਛ ਨੇ ਉੱਥੇ ਜਗੀਰਾਂ ਵੀ ਬਣਾਈਆਂ। ਸਾਡਾ ਵੀ ਦੋਸਤੋ ਹਾਲ ਕੈਨੇਡਾ 'ਚ ਇਹੀ ਹੈ, ਕੁਛ ਨੂੰ ਜਗੀਰਾਂ ਮਿਲ ਜਾਂਦੀਆਂ ਨੇ ਔਰ ਉਹ ਜਗੀਰਾਂ ਵਾਲੇ ਦੂਸਰੇ ਬੰਦਿਆਂ ਨੂੰ ਇਸ ਚੀਜ਼ 'ਤੇ ਡਿਸਕਰੇਜ ਕਰਦੇ ਆ, ਇਸ ਚੀਜ਼ 'ਤੇ ਕਹਿਣ ਨੂੰ ਰੋਕਦੇ ਵੀ ਨੇ ਕਿ ਕੈਨੇਡਾ ਦੇ ਵਿੱਚ ਕੋਈ ਰੇਸਿਜ਼ਮ ਨਹੀਂ ਹੈਗੀ। ਉਸ ਤੋਂ ਇੱਕ ਪਾਸੇ 3 ਵਾਰੀ ਡਰਿੰਕ ਐਂਡ ਡਰਾਈਵ ਕਰਕੇ ਇੱਕ ਨੌਜਵਾਨ 19 ਸਾਲ ਦਾ ਲੜਕਾ, ਕਿਸੇ ਦਾ ਇਕੱਲਾ ਇਕੱਲਾ ਬੱਚਾ, ਉਹਦਾ ਲੜਕਾ, ਉਹਨਾਂ ਨੂੰ ਉਹ ਮਾਰਤਾ ਔਰ ਉਹਨੂੰ ਬੇਲ ਮਿਲ ਰਹੀ ਆ ਤੀਸਰੀ ਵਾਰੀ। ਦੂਸਰੇ ਪਾਸੇ ਜਸਕੀਰਤ ਸਿੱਧੂ ਹੈ ਜਿਹਨੂੰ 8 ਸਾਲ ਦੀ ਸਜ਼ਾ ਦਿੱਤੀ ਜਾ ਰਹੀ ਹੈ, ਉਹ ਬੰਦਾ ਐਕਸੀਡੈਂਟ ਸਾਈਡ ਤੇ ਰਿਹਾ, ਭੱਜਿਆ ਵੀ ਨਹੀਂ ਔਰ ਉਹਨੇ ਆਪਣਾ ਕਸੂਰ ਵੀ ਮੰਨਿਆ ਉਹਨੇ ਗਿਲਤੀ ਪਲੀਡ ਕੀਤਾ ਔਰ ਉਹਨੇ ਸਜ਼ਾ ਵੀ ਲਈ ਹੈ 8 ਸਾਲ ਦੀ ਔਰ ਉਹਨੂੰ ਗਵਰਨਮੈਂਟ ਜਿਹੜੀ ਆ ਉਹ ਇਹ ਡਿਪੋਰਟ ਕਰ ਰਹੀ ਹੈ ਕਿਉਂ ਜੀ ਕਿਉਂਕਿ ਉਹ ਕੈਨੇਡਾ ਦੇ ਵਿੱਚ ਰਹਿਣ ਨੂੰ ਲਾਇਕ ਨਹੀਂ ਹੈਗਾ। ਸੇਮ ਤਰੀਕੇ ਦੇ ਨਾਲ ਸਸਕੈਚੁਆਨ ਦੇ ਵਿੱਚ ਜਿੱਥੇ ਐਕਸੀਡੈਂਟ ਹੋਇਆ ਟਰੱਕ ਵਾਲਾ ਜਸਕੀਰ ਸਿੱਧੂ ਦਾ ਹੰਬਰਡ, ਉੱਥੇ ਹੀ ਉੱਥੋਂ ਦੇ ਪ੍ਰੀਮੀਅਰ ਜਿਹੜੇ ਨੇ ਉਹ ਆਪ ਹਾਈਵੇ 3 ਦੇ ਉੱਤੇ ਸਟੋਪ ਸਾਈਨ ਭੁੱਲ ਕੇ ਜਿਸ ਉਹਨਾਂ ਨੇ ਸਟੋਪ ਸਾਈਨ ਫਾਲੋ ਨਹੀਂ ਕੀਤਾ, ਹਾਈਵੇ 3 ਦੇ ਉੱਤੇ ਇੱਕ ਹੋਰ ਇਨਸਾਨ, ਇੱਕ ਹੋਰ ਬੰਦਾ, ਉਹਨਾਂ ਵੀ ਮਾਰਿਆ ਸੇਮ ਸਟੇਟ ਦੇ ਵਿੱਚ ਸਸਕੈਚੁਆਨ ਸੈਸਕਟੂਨ ਤੋਂ 132 ਕਿਲੋਮੀਟਰ ਦੂਰ ਤੇ ਹਾਈਵੇ 3 ਦੇ ਉੱਤੇ। ਮਗਰ ਉਹਨਾਂ ਨੂੰ ਜਿਹੜੀ ਟਿਕਟ ਮਿਲੀ ਆ ਮੈਂ ਪੜ੍ਹ ਕੇ ਸੁਣਾਉਂਦਾ, ਉਹਨਾਂ ਨੂੰ ਜਿਹੜੀ ਟਿਕਟ RCMP ਨੇ ਦਿੱਤੀ ਸੀਗੀ ਉਹ ਦਿੱਤੀ ਸੀਗੀ ਫੇਲਡ ਟੂ ਸਟੋਪ, ਔਰ ਉਹਨਾਂ ਨੂੰ ਟਿਕਟ ਦਿੱਤੀ ਗਈ ਟਿਕਟ ਫਾਰ ਡਰਾਈਵਿੰਗ ਵਿਦਆਊਟ ਡਿਊ ਕੇਅਰ ਐਂਡ ਅਟੈਂਸ਼ਨ। ਕੀ ਇਹ ਜਸਟਿਸ ਹੈ? ਇੱਕ ਪਾਸੇ ਸਸਕੈਚੁਆਨ ਦੇ ਪ੍ਰੀਮੀਅਰ ਸਕਾਟ ਮੋਈ ਹਾਈਵੇ 3 ਦੇ ਉੱਤੇ ਸਟੋਪ ਸਾਈਨ ਮਿਸ ਕਰਦੇ ਨੇ, ਇਸੇ ਸਟੇਟ ਦੇ ਵਿੱਚ ਜਿੱਥੇ ਜਸਕੀਰ ਸਿੱਧੂ ਨੇ ਮਿਸ ਕੀਤਾ, ਔਰ ਉਹਨਾਂ ਨੂੰ ਤਾਂ RCMP ਟਿਕਟ ਇਹ ਦਿੰਦੀ ਹੈ ਕਿ ਇਹਨਾਂ ਨੇ ਟਿਕਟ ਡਰਾਈਵ ਕੀਤਾ ਜੀ ਵਿਦਆਊਟ ਡਿਊ ਕੇਅਰ ਐਂਡ ਅਟੈਂਸ਼ਨ, ਔਰ ਇੱਕ ਟਿਕਟ ਦੇਖ ਕੇ ਉਹਨਾਂ ਨੂੰ ਛੱਡਤਾ ਜਾਂਦਾ। ਕਤਲ ਉਹ ਬੰਦਾ ਉੱਥੇ ਵੀ ਮਰਿਆ, ਮਗਰ ਕਿਉਂ? ਕਿਉਂਕਿ ਉਹ ਵਾਈਟ ਸੀ, ਇਸ ਕਰਕੇ ਉਹਨਾਂ ਨੂੰ ਕੁਛ ਨਹੀਂ ਹੋਇਆ। ਜੈਕ ਬਰਾੜ ਦਾ ਮਾਰਨ ਵਾਲਾ ਡਰਿੰਕ ਐਂਡ ਡਰਾਈਵ ਨਾਲ ਤੀਸਰੀ ਵਾਰੀ ਇਹ ਗਲਤੀ ਕਰ ਰਿਹਾ, ਔਰ ਉਹ ਕੈਨੇਡਾ ਦੇ ਵਿੱਚ ਰਹਿਣ ਲਈ ਹੱਕਦਾ ਰਿਹਾ, ਉਸ ਨੂੰ ਤੀਸਰੀ ਵਾਰੀ ਵੇਲ ਮਿਲਦੀ ਹੈ, ਉਹ ਜਸਟੀਫਾਈਡ ਹੈ। ਦੂਸਰੇ ਪਾਸੇ ਜਸਕੀਰ ਸਿੱਧੂ ਉਹ ਗਿਲਟੀ ਵੀ ਪਲੀਡ ਕਰਦਾ, ਉਹਨੇ ਕੋਈ ਡਰਿੰਕ ਨਹੀਂ ਕੀਤੀ, ਉਹਨੇ ਗਲਤੀ ਕੀਤੀ ਹੈ, ਉਹ ਬਹੁਤ ਵੱਡੀ ਗਲਤੀ ਹੈ, ਮਗਰ ਗਲਤੀ ਉੱਥੇ ਵੀ ਜਿਹੜੀ ਆ ਉਹ ਸਾਈਨ ਫੋਲੋ ਨਾ ਕਰਨ ਦੀ ਹੈ। ਉਸ ਨੂੰ 8 ਸਾਲ ਜੱਜ ਸਜ਼ਾ ਦੇ ਰਿਹਾ, ਔਰ ਉਹਦੇ ਬਾਅਦ ਵੀ ਉਹਨੂੰ ਸਜ਼ਾ ਦੇਣ ਦੇ ਬਾਅਦ ਵੀ ਉਹਨੂੰ ਡਿਪੋਰਟ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਔਰ ਉਹਦੇ ਵਾਸਤੇ ਕਮਿਊਨਿਟੀ ਦੀ ਭਾਈਚਾਰੇ ਜਿਹੜਾ ਆ ਉਹ ਕੈਲਗਰੀ ਵਿੱਚ ਇਕੱਠਾ ਹੋ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹਨੂੰ ਡਿਪੋਰਟ ਨਾ ਕੀਤਾ ਜਾਏ। ਦੋਸਤੋ, ਸ਼ਾਇਦ ਅਸੀਂ ਅਜੇ ਵੀ ਰੇਸਿਜ਼ਮ ਨਹੀਂ ਸਮਝ ਸਕੇ, ਅਸੀਂ ਅਜੇ ਵੀ ਨਹੀਂ ਇਹ ਸਮਝ ਸਕੇ ਕਿ ਕਿਸੇ ਦੇਸ਼ ਦੇ ਵਿੱਚ ਦੋ ਮੇਨ ਐਸੀਆਂ ਬ੍ਰਾਂਚਸ ਹੁੰਦੀਆਂ ਨੇ ਜਿਨ੍ਹਾਂ ਵਿੱਚ ਜੇ ਤੁਸੀਂ ਮੌਜੂਦ ਨਹੀਂ ਹੋ ਉੱਥੋਂ ਦੇਸ਼ ਦੇ ਹਾਲਾਤ ਦਾ ਪਤਾ ਲੱਗਦਾ। ਇੱਕ ਹੁੰਦੀ ਹੈ ਜੁਡੀਸ਼ਰੀ, ਦੂਸਰੀ ਹੈ ਬਿਊਰੋਕਰੇਸੀ, ਔਰ ਨਾ ਤੇ ਜੁਡੀਸ਼ਰੀ ਦੇ ਵਿੱਚ ਆਮ ਬੰਦੇ ਨੇ ਵਾਈਟ ਕਲਰ ਤੋਂ ਇਲਾਵਾ ਬਹੁਤ ਘੱਟ ਪਰਸੈਂਟੇਜ ਹੈ ਕਿਸੇ ਨੇ, ਅਸੀਂ ਕਦੀ ਗੌਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਿੰਨੇ ਕੁ ਲੋਕ ਸਾਡੇ ਜੱਜ ਨੇ ਔਰ ਕਿੰਨੇ ਕਦੀ ਅਪੁਆਇੰਟ ਕੀਤੇ ਆ। ਅਸੀਂ ਬਹੁਤ ਅੱਖਾਂ ਮੀਟ ਕੇ ਲਿਬਰਲ ਗਵਰਨਮੈਂਟ ਦੇ ਵੀ ਪਿੱਛੇ ਉਹਨਾਂ ਦੇ ਭਗਤ ਬਣ ਜਾਂਦੇ ਹਾਂ, ਹੋਰ ਕਿਸੇ ਗਵਰਨਮੈਂਟ ਦੇ ਵੀ ਭਗਤ ਬਣ ਜਾਂਦੇ ਹਾਂ। ਕਦੀ ਕਦੀ ਅਸੀਂ ਸਵਾਲ ਕੀਤਾ ਕਿ ਇਸ ਗਵਰਨਮੈਂਟ ਨੇ ਕਿੰਨੇ ਕੁ ਸਾਡੇ ਭਾਈਚਾਰੇ ਦੇ ਲੋਕ ਜਿਹੜੇ ਆ ਜੱਜ ਬਣਾਏ ਅਪੁਆਇੰਟ ਕੀਤੇ ਆ, ਕਿੰਨੇ ਕੁ ਬਿਊਰੋਕਰੇਸੀ ਦੇ ਵਿੱਚ ਕਿੰਨੇ ਕੁ ਸਾਡਾ ਕੰਟਰੀ ਦੇ ਫੈਸਲੇ ਲੈਣ ਵਾਲੇ ਲੋਕ ਸਾਡੀ ਕਮਿਊਨਿਟੀਆਂ ਦੇ ਨੇ, ਸਾਡੇ ਕੀ ਅਸੀਂ ਕੁਆਲੀਫਾਈਡ ਨਹੀਂ ਹੈਗੇ, ਸਾਡੇ ਬੱਚੇ ਜਿਹੜੇ ਆ ਯੂਨੀਵਰਸਿਟੀਆਂ 'ਚ ਟੌਪ ਨਹੀਂ ਕਰ ਰਹੇ, ਯੂਨੀਵਰਸਿਟੀਆਂ 'ਚ ਪੜ੍ਹ ਨਹੀਂ ਰਹੇ, ਮਗਰ ਅਸੀਂ ਗੌਰ ਨਹੀਂ ਕਰਦੇ। ਸਿਟੀਜ਼ ਦੇ ਵਿੱਚ ਕਿੰਨੀਆਂ ਵੀ ਜੋਬਸ ਨੇ ਚੰਗੀਆਂ ਜਿਹਦੇ ਵਿੱਚ ਸਾਡਾ ਕੋਈ ਭਾਈਚਾਰੇ ਦਾ, ਸਾਡੀ ਸਾਡੇ ਕਲਰ ਦਾ ਸਾਡਾ ਬੰਦਾ ਕੋਈ ਨਜ਼ਰ ਆਉਂਦਾ। ਕੀ ਗੱਲ, ਸਾਨੂੰ ਕੁਆਲੀਫਿਕੇਸ਼ਨ ਨਹੀਂ ਹੈ, ਸਾਡੇ ਇੰਜੀਨੀਅਰ ਨਹੀਂ ਗੇ, ਸਾਡੇ ਆਰਕੀਟੈਕਟ ਨਹੀਂ ਹੈਗੇ, ਸਾਡੇ ਵਧੀਆ ਵੈਲ ਕੁਆਲੀਫਾਈਡ ਲੋਕ ਨਹੀਂ ਹੈਗੇ ਜਿਹੜੇ ਸਿਟੀ ਜੋਬ ਕਰ ਸਕਦੇ ਹਾਂ, ਮਗਰ ਸਾਨੂੰ ਮਿਲੇਗੀ ਨਹੀਂ। ਬ੍ਰੈਂਪਟਨ ਦੇ ਵਿੱਚ ਹਰ ਪਾਸੇ ਅਸੀਂ ਇਹ ਵਰਡ ਸੁਣਦੇ ਹਾਂ ਦੇਸੀ ਦੇਸੀ ਦੇਸੀ, ਸਾਡੇ ਕਿੰਨੇ ਰੀਜਨਲ ਕਾਉਂਸਲਰ ਨੇ ਉੱਥੇ, ਜਿੱਥੇ ਵੀ ਹੈ ਨੇ ਉਹ ਏਰੀਆ ਉੱਥੇ ਆ ਜਿੱਥੇ 92-93% ਸਾਡੀ ਹੀ ਕਮਿਊਨਿਟੀ ਵਸਦੀ ਆ, ਉੱਥੇ ਜੇ ਜਿੱਤਦੇ ਨੇ ਤੇ ਕੋਈ ਬੜੀ ਵੱਡੀ ਅਲੋਕਾਰ ਚੀਜ਼ ਨਹੀਂ, ਉਹ ਸਿਟੀ ਨੂੰ ਇਨਵੋਲਵ ਕਰਨਾ ਹੀ ਪੈਣਾ। ਬਾਕੀ ਜਗ੍ਹਾ ਜਿੱਥੇ ਵਸ ਚੱਲੇਗਾ ਉੱਥੇ ਰੇਸਿਜ਼ਮ ਨਜ਼ਰ ਆਏਗਾ। ਇੱਥੇ ਵੀ ਚਾਹੇ ਪੀਲ ਰੀਜਨਲ ਪੁਲਿਸ ਹੈ, ਸਾਡੇ ਭਾਈਚਾਰੇ ਦੇ ਲੋਕ ਕਿੰਨੇ 11-11 ਸਾਲ ਲੜ ਕੇ ਕੇਸ ਕਰਕੇ ਫੇਰ ਜਿਹੜੇ ਨੇ ਉਹ ਇੰਸਪੈਕਟਰ ਬਣੇ ਨੇ, ਔਰ ਅੱਜ ਅਸੀਂ ਬੜੀ ਜਲਦੀ ਖੁਸ਼ ਹੋ ਜਾਂਦੇ ਹਾਂ ਕਿ ਸਾਡੇ 5 ਇੰਸਪੈਕਟਰ ਨੇ ਅੱਜ ਸ਼੍ਰੀਲੰਕਨ ਪੁਲਿਸ ਚੀਫ ਬਣਾ ਦਿੱਤਾ ਗਿਆ। ਦੋਸਤੋ, ਇਹਨੇ ਇਹ ਸਾਰਾ ਰੇਸਿਜ਼ਮ ਦਾ ਹਿੱਸਾ ਹੈ। ਤਦੋਂ ਜੇ ਬਣਾ ਵੀ ਦਿੱਤਾ ਜਾਏਗਾ ਤੁਹਾਡੀਆਂ ਪਾਵਰਸ ਉਨੀਆਂ ਹੋਣਗੀਆਂ, ਤੁਹਾਨੂੰ ਲੋਕ ਇੰਨੇ ਉੱਤੋਂ ਚੈੱਕ ਕਰਨ ਵਾਲੇ ਹੋਣਗੇ ਕਿ ਤੁਹਾਡੀ ਤੁਸੀਂ ਐਕਸਰਸਾਈਜ਼ ਹੀ ਨਹੀਂ ਕਰ ਸਕੋਗੇ ਆਪਣੀ ਪਾਵਰਸ, ਆਪਣਾ ਉਹ ਰੋਲ ਯੈਸ, ਜਿਸ ਤਰ੍ਹਾਂ ਇੰਡੀਆ ਦੇ ਵਿੱਚ ਤੇ ਪਾਕਿਸਤਾਨ 'ਚ ਉਸ ਟਾਈਮ ਜਗੀਰਾਂ ਮਿਲਦੀਆਂ ਸੀਗੀਆਂ, ਇਹ ਸਿਰਫ ਵਿਖਾਉਣ ਨੂੰ ਇੱਕ ਟੋਕਨਿਜ਼ਮ ਹੈ, ਇਹਨੂੰ ਇੰਗਲਿਸ਼ ਟੋਕਨਿਜ਼ਮ ਕਹਿੰਦੇ ਆ ਕਿ ਤੁਹਾਨੂੰ ਇੱਕ ਬੁਰਕੀ ਦੇ ਦਿੱਤੀ ਹੈ, ਹਾਂਜੀ ਵੇਖੋ ਜੀ ਤੁਹਾਡਾ ਸਾਊਥ ਸ਼੍ਰੀਲੰਕਨ ਚੀਫ ਬਣਾਤਾ ਜੀ, ਖੁਸ਼ ਹੋ ਜਾਓ, ਤਾਂ ਕਿ ਉਹਦੇ ਬਾਅਦ ਤੁਸੀਂ ਰੇਸਿਜ਼ਮ ਦੀ ਗੱਲ ਨਾ ਕਰੋ। ਜਦਕਿ ਰੇਸਿਜ਼ਮ ਜਿਹੜਾ ਆ ਉਹ ਜਸਟਿਨ ਟਰੂਡੋ ਸਾਹਿਬ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਆਪ ਐਕਸੈਪਟ ਕੀਤਾ ਆ ਕਿ ਸਾਡੇ ਇੱਥੇ ਕੈਨੇਡਾ ਦੇ ਵਿੱਚ ਰੇਸਿਜ਼ਮ ਐਗਜ਼ਿਸਟ ਕਰਦਾ। ਅੱਜ ਦੇ ਦਿਨ 'ਚ ਜਿਹੜੇ ਲੋਕ ਕਾਰਪੋਰੇਟ ਘਰਾਣੇ 'ਚ ਕੰਮ ਕਰ ਰਹੇ ਨੇ ਉੱਥੇ ਇਹ ਫਿਕਰ ਪਈ ਹੋਈ ਆ, ਉੱਥੇ ਡਿਸਕਸ਼ਨ ਹੋ ਰਹੀਆਂ ਨੇ ਕਿ ਇਸ ਚੀਜ਼ ਨੂੰ ਦਬਾਉਣ ਨੂੰ, ਇਸ ਚੀਜ਼ ਨੂੰ ਇਹ ਸ਼ੋ ਕਰਨ ਨੂੰ ਕਿ ਰੇਸਿਜ਼ਮ ਨਹੀਂ ਹੈ ਕੰਟਰੀ 'ਚ। ਪ੍ਰਧਾਨ ਮੰਤਰੀ ਦੇ ਅਨਾਊਂਸਮੈਂਟ ਤੋਂ ਬਾਅਦ ਕੁਛ ਪੋਸਟ ਜਿਹੜੀਆਂ ਨੇ ਉਹ ਸਿਰਫ ਦਿਖਾਉਣ ਨੂੰ, ਪੋਸਟਰ ਬੋਆਇਜ਼ ਕਹਿੰਦੇ ਆ ਉਹਨੂੰ, ਜਿਵੇਂ ਪੀਲ ਰੀਜਨ ਪੁਲਿਸ ਦੇ ਪੋਸਟਰ ਉੱਤੇ ਹਮੇਸ਼ਾ ਹੀ ਇੱਕ ਸਰਦਾਰ ਸਾਡਾ ਭਾਈ ਜਿਹੜਾ ਸੀਗਾ ਉਹਨੂੰ ਉਹਦੇ ਪੋਸਟਰ ਦੇ ਉੱਤੇ ਜ਼ਰੂਰ ਲਾਇਆ ਹੁੰਦਾ ਸੀਗਾ, ਮਗਰ ਉਹਨਾਂ ਦੀ ਵੈਲਿਊ ਉੱਥੇ ਹੀ ਹੈ ਜਿੰਨੀ ਪੋਸਟਰ ਦੀ ਵੈਲਿਊ ਹੈ। ਦਿਖਾਉਣ ਨੂੰ ਖਾਲਸਾ ਪਰੇਡ ਹੋ ਰਹੀ ਆ ਉੱਥੇ ਜ਼ਰੂਰ ਸ਼ੋਅ ਕਰਤਾ ਜਾਏਗਾ, ਹਾਂਜੀ ਸਾਨੂੰ ਇਹ ਜ਼ਰੂਰ ਮਹਿਸੂਸ ਕੀਤਾ ਜਾਏਗਾ ਕਿ ਸਾਡੇ ਬਹੁਤ ਨੁਮਾਇੰਦਗੀ ਪੀਲ ਰੀਜਨ ਪੁਲਿਸ ਵਿੱਚ ਹੈਗੀ ਹੈ, ਮਗਰ ਦੋਸਤੋ ਰਿਐਲਿਟੀ ਇਹ ਨਹੀਂ ਹੈ। ਰਿਐਲਿਟੀ ਉਹਨਾਂ ਨਹੀਂ ਹੈ ਕਿਉਂ, ਕਿਉਂਕਿ ਜਿਹੜੇ ਉੱਥੇ ਲੋਕ ਨੇ ਉਹ ਬੋਲ ਨਹੀਂ ਸਕਦੇ, ਉਹਨਾਂ ਨਾਲ ਰੇਸਿਜ਼ਮ ਕਿਵੇਂ ਹੁੰਦੀ ਹੈ ਉਹ ਕਹਿ ਨਹੀਂ ਸਕਦੇ, ਕਿਉਂਕਿ ਹਰ ਇੱਕ ਬੰਦੇ ਨੂੰ ਆਪਣੀ ਨੌਕਰੀ ਪਿਆਰੀ ਹੈ। ਮਗਰ ਕੀ ਇਹਦੇ ਕਰਕੇ ਰੇਸਿਜ਼ਮ ਹੈ ਨਹੀਂ? ਰੇਸਿਜ਼ਮ ਬਹੁਤ ਹੱਦ ਤੱਕ ਐਗਜ਼ਿਸਟ ਕਰਦਾ, ਹਰ ਥਾਂ 'ਤੇ ਐਗਜ਼ਿਸਟ ਕਰਦਾ, ਜਿੱਥੇ ਕਿ ਚੰਗੀਆਂ ਪੋਸਟ ਨੇ, ਜੁਡੀਸ਼ਰੀ ਹੈ, ਬਿਊਰੋਕਰੇਸੀ ਹੈ, ਅਸੀਂ ਆਪਣੀ ਮਿਹਨਤ ਨਾਲ ਪੈਸਾ ਕਮਾਉਂਦੇ ਹਾਂ ਔਰ ਆਪਣੇ ਕੰਮ ਸ਼ੁਰੂ ਕਰਦੇ ਹਾਂ, ਉੱਥੇ ਸਾਨੂੰ ਰੋਕਿਆ ਨਹੀਂ ਜਾ ਸਕਦਾ। ਮਗਰ ਉੱਥੇ ਵੀ ਬਹੁਤ ਸਾਰੇ ਥਾਵਾਂ 'ਤੇ, ਚਾਹੇ ਉਹ ਟਰੈਕਿੰਗ ਕੰਪਨੀਜ਼ ਹੈ, ਚਾਹੇ ਕੁਛ ਵੀ ਹੈ, ਤੁਹਾਨੂੰ ਬੇਸ਼ੱਕ ਲੈਂਗੁਏਜ ਆਉਂਦੀ ਹੋਏ, ਇਹ ਰਿਐਲਿਟੀ ਹੈ ਰੋਜ਼ਮਰਾ ਦੀ ਕਿ ਤੁਹਾਨੂੰ ਚੰਗੇ ਕੰਟਰੈਕਟ ਵੀ ਲੈਣੇ ਆ ਤੇ ਤੁਹਾਨੂੰ ਕਿਸੇ ਗੋਏ ਨੂੰ ਹਾਇਰ ਕਰਨਾ ਪਏਗਾ। ਕੀ ਤੁਸੀਂ ਇੰਗਲਿਸ਼ ਨਹੀਂ ਬੋਲ ਸਕਦੇ? ਕੀ ਸਾਡੇ ਲੋਕ ਕੁਆਲੀਫਾਈਡ ਨਹੀਂ ਹੈ? ਇਸ ਤਰੀਕੇ ਨਾਲ ਦੋਸਤੋ ਇੱਕ ਸਿਸਟਮੈਟਿਕ ਤਰੀਕੇ ਨਾਲ ਰੇਸਿਜ਼ਮ ਜਿਹੜੀ ਆ ਉਹ ਐਗਜ਼ਿਸਟ ਕਰਦੀ ਹੈ ਔਰ ਰੇਸਿਜ਼ਮ ਇੱਥੇ ਚੱਲਦੀ ਜਾ ਰਹੀ ਹੈ। ਕਿਉਂ? ਕਿਉਂਕਿ ਇੱਕ ਅਸੀਂ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਦੇ, ਮੰਨਦੇ ਨਹੀਂ ਹਾਂ, ਔਰ ਦੂਸਰਾ ਅਸੀਂ ਮੰਨ ਕੇ ਉਹਦੇ ਨਾਲ ਲੜਨ ਨੂੰ ਜਾਂ ਉਹਦੀ ਖੁੱਲ੍ਹੀ ਗੱਲ ਕਰਨ ਨੂੰ ਤਿਆਰ ਨਹੀਂ ਹੈ। ਕਿਉਂਕਿ ਕੁਛ ਲੋਕ ਸੇਮ ਜ਼ਗੀਰਾਂ ਮਿਲ ਜਾਂਦੀਆਂ ਨੇ ਉਹ ਚੁੱਪ ਹੋ ਜਾਂਦੇ ਨੇ, ਉਹਨਾਂ ਦਾ ਕੰਮ ਇਹ ਹੈ ਕਿ ਸਾਡੇ ਹੀ ਆਪਣੇ ਲੋਕਾਂ ਨੂੰ ਇਹ ਕਨਵੇ ਕਰਨਾ ਕਿ ਨਹੀਂ ਇੱਥੇ ਰੇਸਿਜ਼ਮ ਨਹੀਂ, ਕਿਉਂਕਿ ਉਹ ਇਸ ਚੀਜ਼ ਨੂੰ ਹਵਾ ਨਹੀਂ ਦੇਣਾ ਚਾਹੁੰਦੇ। ਬਲੈਕ ਲਾਈਫ ਮੈਟਰ ਅਮੈਰੀਕਾ ਦੇ ਵਿੱਚ ਇੱਕ ਮੌਤ ਦੇ ਬਾਅਦ ਇੱਕ ਰੈਵੋਲੂਸ਼ਨ ਆ ਗਿਆ ਔਰ ਉਹਦਾ ਹਰਜ਼ਾਨਾ ਜਿਹੜਾ ਆ, ਸਾਰੇ ਚੰਗੇ ਕੰਮ ਕਰਨ ਦੇ ਬਾਵਜੂਦ ਵੀ, ਹੋਰ ਵੀ ਬਹੁਤ ਚੰਗੀਆਂ ਪੋਲਿਸੀਜ਼ ਕਰਨ ਦੇ ਬਾਅਦ ਵੀ, ਡੋਨਲਡ ਟਰੰਪ ਨੂੰ ਆਪਣੀ ਪ੍ਰੈਜ਼ੀਡੈਂਸੀ ਤੋਂ ਹੱਥ ਧੋਣੇ ਪਏ ਆ, ਕਿਉਂਕਿ ਉਹ ਰੇਸਿਜ਼ਮ ਨੂੰ ਰੋਕ ਨਹੀਂ ਸਕੇ, ਔਰ ਰੇਸਿਜ਼ਮ ਦਾ ਇੱਕ ਜੋ ਇਮੇਜ ਸੀਗੀ ਉਹ ਡੱਕ ਨਹੀਂ ਸਕੇ। ਬਲੈਕ ਲਾਈਫ ਮੈਟਰ ਇੱਕ ਬਹੁਤ ਵੱਡਾ ਰੈਵੋਲੂਸ਼ਨ ਆਇਆ ਦੋਸਤੋ। ਬਲੈਕ ਲਾਈਫ ਮੈਟਰ ਰੈਵੋਲੂਸ਼ਨ ਨੇ ਬਲੈਕ ਲੋਕਾਂ ਨੂੰ ਤਾਂ ਜੋਬ ਜ਼ਰੂਰ ਦਵਾ ਦੇਣੀਆਂ ਨੇ, ਮਗਰ ਬਰਾਊਨ ਲਾਈਫ ਜਿਹੜੀ ਹੈ ਉਹਨੂੰ ਮੈਟਰ, ਜੇ ਆਪਾਂ ਜਗੀਰਦਾਰੀਆਂ ਲੈ ਕੇ ਇਸੇ ਤਰ੍ਹਾਂ ਚੁੱਪ ਰਹੇ ਔਰ ਜੇ ਅਸੀਂ ਇਹਦੇ ਬਾਰੇ ਗੱਲ ਨਾ ਕੀਤੀ, ਇਸੇ ਤਰ੍ਹਾਂ ਹੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਸਿਰਫ ਆਪਣਾ ਹੀ ਕੰਮ ਕਰਕੇ, ਬਿਜ਼ਨਸ ਕਰਕੇ, ਅਸੀਂ ਇਹ ਸੋਚ ਤੱਕ ਆਪਣੀ ਲਿਮਿਟ ਰੱਖਿਆ ਕਿ ਅਸੀਂ ਪੈਸੇ ਕਮਾ ਰਹੇ ਹਾਂ, ਅਸੀਂ ਮਿਲੀਅਨ ਡਾਲਰ ਦੇ ਘਰ ਬਣਾ ਰਹੇ ਹਾਂ, ਅਸੀਂ ਬਿਲਡਿੰਗਾਂ ਬਣਾ ਰਹੇ ਹਾਂ, ਅਸੀਂ ਆਪਣੇ ਬਿਜ਼ਨਸ ਵਧਾ ਰਹੇ ਹਾਂ, ਉਹਦੇ ਵਿੱਚ ਸਰਕਾਰ ਸਾਨੂੰ ਡੱਕ ਨਹੀਂ ਸਕਦੀ, ਉਹਦੇ ਵਿੱਚ ਸਾਨੂੰ ਕੋਈ ਰੋਕ ਨਹੀਂ ਸਕਦਾ। ਮਗਰ ਜਿੱਥੇ ਰੋਕਿਆ ਜਾ ਸਕਦਾ ਉਹ ਹੈਗੀਆਂ ਪਾਲਿਸੀ ਮੇਕਿੰਗ, ਜੁਡੀਸ਼ਰੀ, ਪੁਲਿਸ, ਲਾਅ ਇਨਫੋਰਸਮੈਂਟ, ਸਾਡੇ ਕਿਵੇਂ ਸਾਡੇ ਕੇਸ ਲਾਈਫ ਕੇਸ ਜਿਹੜੇ ਨੇ ਕੋਰਟ ਵਿੱਚ ਹੈਂਡਲ ਹੁੰਦੇ ਨੇ, ਉੱਥੇ ਹਰ ਥਾਂ ਰੇਸਿਜ਼ਮ ਐਗਜ਼ਿਸਟ ਕਰਦੀ ਹੈ। ਮੈਂ ਚਾਹੁੰਦਾ ਕਿ ਸ਼ਾਇਦ ਜਿਨ੍ਹਾਂ ਦੇ ਬੱਚੇ ਵੀ ਯੂਨੀਵਰਸਿਟੀ 'ਚ ਪੜ੍ਹਦੇ ਨੇ ਔਰ ਐਸੇ ਸਬਜੈਕਟਸ ਲੈ ਕੇ ਪੜ੍ਹਦੇ ਨੇ ਜਿਵੇਂ ਕਿ ਪੋਲੀਟੀਕਲ ਸਾਇੰਸ ਹੈ, ਸੋਸ਼ੀਓਲੋਜੀ ਹੈ, ਇਹਨਾਂ ਚੀਜ਼ਾਂ ਬਾਰੇ ਪੜ੍ਹਦੇ ਨੇ, ਉਹਨਾਂ ਬੱਚਿਆਂ ਨੂੰ ਗੋਰੇ ਪ੍ਰੋਫੈਸਰ ਹੀ ਯੂਨੀਵਰਸਿਟੀ ਵਿੱਚ ਐਕਸੈਪਟ ਕਰਦੇ ਨੇ ਕਿ ਰੇਸਿਜ਼ਮ ਕੈਨੇਡਾ ਵਿੱਚ ਹੈ, ਉਹ ਆਪ ਐਕਸੈਪਟ ਕਰਦੇ ਨੇ ਕਿ ਉਹਨਾਂ ਨੂੰ ਇੱਕ ਵਾਈਟ ਹੋਣ ਦੇ ਨਾਤੇ ਇੱਕ ਪ੍ਰਿਵਿਲੇਜ ਹੈ। ਦੋਸਤੋ ਇਹ ਕੰਟਰੀ ਐਬੋਰੀਜਨਲ ਦਾ, ਇੰਡੀਜਨਸ ਲੋਕਾਂ ਦਾ ਕੰਟਰੀ ਸੀ, ਉਹਨਾਂ ਦੇ ਹਾਲਾਤ ਇਸੇ ਵਾਈਟ ਸੁਪਰਮੇਸੀ ਨੇ ਉਹਨਾਂ ਨੂੰ ਇੱਕ ਰਿਜ਼ਰਵਾਇਰ ਦੇ ਵਿੱਚ, ਇੱਕ ਰਿਜ਼ਰਵ ਦੇ ਵਿੱਚ ਧੱਕਿਆ ਹੋਇਆ ਹੈ ਜਿੱਥੇ ਉਹ ਚੂਨੇ ਵਾਲਾ ਪਾਣੀ ਪੀਂਦੇ ਨੇ। ਔਰ ਅਸੀਂ ਕੈਨੇਡਾ ਤੋਂ ਸ਼੍ਰੀਲੰਕਾ ਦੇ ਵਿੱਚ ਪੈਸੇ ਲਾਉਂਦੇ ਹਾਂ ਕਿਉਂਕਿ ਉੱਥੇ ਪਾਣੀ ਲੋਕਾਂ ਨੂੰ ਸਾਫ਼ ਮਿਲੇ, ਇੱਥੇ ਦੇ ਲੋਕ ਜਿਨ੍ਹਾਂ ਦਾ ਇਹ ਕੰਟਰੀ ਸੀ ਉਹਨਾਂ ਦੇ ਨਾਲ ਜੇ ਵਾਈਟ ਸੁਪਰਮੇਸੀ ਨੇ ਇਹ ਕੀਤਾ ਤੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਸਿਰਫ ਆਪਣੇ ਬਿਜ਼ਨਸ ਕਰਕੇ ਔਰ ਪੈਸੇ ਕਰਕੇ ਨਹੀਂ ਸਰਵਾਈਵ ਕਰ ਸਕਦੇ, ਤੁਹਾਡੇ ਬੱਚਿਆਂ ਦਾ ਤੁਹਾਡੇ ਨਾਲ ਹਰ ਥਾਂ ਤੇ ਰੇਸਿਜ਼ਮ ਜਿਹੜਾ ਆ ਹੋਏਗਾ, ਚੰਗੀਆਂ ਜੋਬ ਲਈ ਰੇਸਿਜ਼ਮ ਹੋਏਗਾ, ਚੰਗੇ ਥਾਂ ਤੇ ਜਾਣ ਵਾਸਤੇ ਰੇਸਿਜ਼ਮ ਹੋਏਗਾ, ਚੰਗੇ ਕੰਟਰੈਕਟ ਲੈਣ ਵਾਸਤੇ ਰੇਸਿਜ਼ਮ ਹੋਏਗਾ, ਔਰ ਇੱਥੋਂ ਤੱਕ ਨਹੀਂ ਚਾਹੇ ਉਹ ਇੰਸ਼ੋਰੈਂਸ ਹੋਏ ਚਾਹੇ ਉਹ ਕੋਰਟ ਹੋਏ, ਹਰ ਥਾਂ ਤੇ ਤੁਹਾਡੇ ਨਾਲ ਵਿਤਕਰਾ ਹੁੰਦਾ ਔਰ ਅਸੀਂ ਇਸ ਬਾਰੇ ਬੋਲਦੇ ਨਹੀਂ। ਅਸੀਂ ਇਸ ਚੀਜ਼ ਬਾਰੇ ਖੁਸ਼ ਹੋ ਜਾਂਦੇ ਹਾਂ ਜਦੋਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਇਹ ਕਹਿ ਦਿੰਦੇ ਸਾਡੇ ਕੋਲ 20 MP ਨੇ, ਓਕੇ ਸਾਡੇ ਪੰਜਾਬੀ ਜਾਂ ਸਿੱਖ ਦੋਸਤੋ ਉਹ MP ਜਿਹੜੇ ਨੇ ਉਹਨਾਂ ਨੇ ਇਲੈਕਸ਼ਨ ਜਿੱਤੀ ਹੈ, ਉਹਨਾਂ ਨੋਮੀਨੇਸ਼ਨ ਜਿੱਤੀ ਹੈ, ਉੱਥੇ ਹੋਰ ਕੋਈ ਜਿੱਤ ਨਹੀਂ ਸਕਦਾ ਸੀਗਾ, ਇਸ ਕਰਕੇ ਉਹ ਉੱਥੇ ਮੈਂਬਰ ਪਾਰਲੀਮੈਂਟ ਬਣ ਗਏ ਨੇ। ਮਗਰ ਉਹਨਾਂ ਮੈਂਬਰ ਪਾਰਲੀਮੈਂਟ ਤੋਂ ਕਿੰਨੀ ਕੁ ਪਾਵਰ ਹੈ, ਕਿੰਨੇ ਬ੍ਰੈਂਪਟਨ ਦੇ ਵਿੱਚ ਇੰਨੇ ਮੈਂਬਰ ਪਾਰਲੀਮੈਂਟ ਹੋਣ ਦੇ ਬਾਵਜੂਦ ਜਸਟਿਸ ਆਫ ਪੀਸ ਜਾਂ ਜੱਜ ਜਿਹੜੇ ਨੇ ਅਪੁਆਇੰਟ ਹੋ ਗਏ ਨੇ, ਕਦੀ ਅਸੀਂ ਇਹ ਸੋਚਣ ਦੀ ਕੋਸ਼ਿਸ਼ ਕੀਤੀ ਹੈ? ਸਿਰਫ ਅਸੀਂ ਆਪਣੇ ਆਪ ਨੂੰ ਫੋਟੋਆਂ ਖਿਚਾਉਣ ਤੱਕ ਲਿਮਿਟ ਕਰਕੇ ਅਸੀਂ ਸਿਰਫ ਆਪਣੇ ਆਪ ਦਾ ਬੇਵਕੂਫ ਬਣਾ ਰਹੇ। ਕੀ ਅਸੀਂ ਇਹ ਕੁਐਸਚਨ ਕੀਤਾ ਕਿ ਸਾਡੇ ਲੋਕਾਂ ਨੂੰ ਕਿੰਨੇ ਕੁ ਕੰਟਰੈਕਟ ਜਿਹੜੇ ਆ ਉਹ ਗਵਰਨਮੈਂਟ ਦੇ ਰਹੀ ਹੈ, ਚਾਹੇ ਉਹ ਵੀ ਚੈਰਿਟੀ ਹੋਏ ਚਾਹੇ ਕਿਸੇ ਵੀ ਤਰ੍ਹਾਂ ਦੀ ਚੈਰਿਟੀ ਹੈ? ਕਦੀ ਅਸੀਂ ਕੁਐਸਚਨ ਕੀਤਾ ਕਿ ਸਾਡੀਆਂ ਇਹ ਸੰਸਥਾਵਾਂ ਦੇ ਉੱਤੇ ਆਡਿਟਸ ਕਿਉਂ ਜ਼ਿਆਦਾ ਹੁੰਦੇ ਨੇ, ਸਾਡੀਆਂ ਹੀ ਇੰਸਟੀਚਿਊਟ, ਔਰ ਅਸੀਂ ਬੜੀ ਜਲਦੀ ਐਕਸੈਪਟ ਕਰਦੇ ਹਾਂ ਜੋ ਕਿ ਸਾਨੂੰ ਉਹ ਵੀ ਗੋਲੇ ਲੋਕ ਸਾਡੇ ਦਿਮਾਗ 'ਚ ਪਾਉਂਦੇ ਨੇ, ਚਾਹੇ ਸਾਡੀਆਂ ਟਰੈਕਿੰਗ ਕੰਪਨੀਜ਼ ਹੋਣ ਕਿ ਇਹ ਲੋਕ ਜਿਹੜੇ ਆ ਹੇਰਾਫੇਰੀ ਕਰਦੇ ਨੇ, ਚਾਹੇ ਤੁਸੀਂ ਕੰਮ ਕਰ ਰਹੇ ਹੋ ਔਰ ਅਸੀਂ ਵੀ ਇਹ ਆਪ ਐਕਸੈਪਟ ਕਰਨਾ ਸ਼ੁਰੂ ਕਰਤਾ ਕਿ ਸ਼ਾਇਦ ਅਸੀਂ ਹੇਰਾਫੇਰੀ ਕਰਦੇ ਹਾਂ। ਦੋਸਤੋ ਜਿੰਨਾ ਹੇਰਾਫੇਰੀ, ਜਿੰਨਾ ਜ਼ਿਆਦਾ ਮੁਨਾਫਲੀ, ਜਿੰਨੀ ਜ਼ਿਆਦਾ ਬਦਮਾਸ਼ੀ, ਜਿੰਨੇ ਜ਼ਿਆਦਾ ਵੱਡੇ ਲੈਵਲ ਦੀਆਂ ਚੀਜ਼ਾਂ ਨੇ ਉਹ ਤਾਂ ਅਸੀਂ ਕਰਦੇ ਹੀ, ਅਸੀਂ ਬਦਨਾਮ ਕਰ ਰਹੇ ਹਾਂ ਆਪਣੇ ਆਪ ਨੂੰ, ਅਸੀਂ ਆਪਣੇ ਆਪ ਨੂੰ ਐਕਸੈਪਟ ਕਰ ਰਹੇ ਹਾਂ ਜੋ ਸਾਨੂੰ ਦੱਸਿਆ ਜਾ ਰਿਹਾ। ਬਹੁਤ ਸਾਰੇ ਲੋਕ ਜਿਨ੍ਹਾਂ ਦੀ ਚਮੜੀ ਜਿਹੜੀ ਆ ਸਫੇਦ ਹੈ ਉਹ ਰੱਜ ਕੇ ਹੇਰਾਫੇਰੀ ਕਰਦੇ ਨੇ, ਰੱਜ ਕੇ ਕਰਪਟ ਨੇ। ਸਾਨੂੰ ਕਿਹੜੇ ਪੋਲੀਟੀਸ਼ੀਅਨ ਦਾ ਨਹੀਂ ਪਤਾ, ਜਿਹੜੇ ਕਿਹੜੇ ਐਸੇ ਮੇਅਰ ਦਾ ਨਹੀਂ ਪਤਾ, ਕਿਹੜੇ ਐਸੇ ਹੋਰ ਅਦਾਰਿਆਂ ਦੇ ਚੌਧਰੀਆਂ ਦਾ ਨਹੀਂ ਪਤਾ ਜਿਹੜੇ ਲੋਕ ਵਾਈਟ ਨੇ ਔਰ ਰੱਜ ਕੇ ਹੇਰਾਫੇਰੀ ਕਰਦੇ ਨੇ, ਰੱਜ ਕੇ ਪੈਸੇ ਖਾ ਰਹੇ ਆ, ਰੱਜ ਕੇ ਸਾਡਾ ਬੇਵਕੂਫ ਬਣਾ ਰਹੇ ਆ, ਮਗਰ ਅਸੀਂ ਉਹਨਾਂ ਨੂੰ ਬੋਲਦੇ ਨਹੀਂ, ਅਸੀਂ ਐਕਸੈਪਟ ਨਹੀਂ ਕਰਦੇ। ਅਸੀਂ ਸੋਚਦੇ ਹਾਂ ਕਿ ਚਮੜੀ ਚਿੱਟੀ ਹੈ ਇਸ ਕਰਕੇ ਇਹ ਲੋਕ ਜਿਹੜੇ ਨੇ ਬਹੁਤ ਵਧੀਆ ਨੇ, ਇਮਾਨਦਾਰ ਨੇ, ਔਰ ਅਸੀਂ ਆਪਣੇ ਬੰਦਿਆਂ ਨੂੰ ਹਮੇਸ਼ਾ ਹੀ ਦੋਸ਼ ਆਪਣੇ ਬੰਦਿਆਂ ਨੂੰ ਅਸੀਂ ਹਮੇਸ਼ਾ ਕ੍ਰਿਟੀਸਾਈਜ਼ ਕਰਦੇ ਹਾਂ ਔਰ ਆਪਣੇ ਆਪ ਹੀ ਐਕਸੈਪਟ ਕਰਕੇ ਬੈਠੇ ਹੋਏ ਹਾਂ ਕਿ ਅਸੀਂ ਗਲਤ ਕੰਮ ਕਰਦੇ ਹਾਂ, ਅਸੀਂ ਨਜਾਇਜ਼ ਕਰਦੇ ਹਾਂ। ਅਸੀਂ $2,000 ਜੇ ਕੋਈ ਹੇਰਾਫੇਰੀ ਕਰਦਾ ਹੈ ਤੇ ਉਹ ਬਦਨਾਮ ਜ਼ਿਆਦਾ ਹੁੰਦਾ, ਤੇ ਜਿੱਥੇ $1,000,000 ਦੀਆਂ ਇਹ ਗਰਾਂਟਾਂ, $1,000,000 ਦੇ ਇਹ ਲੋਕਾਂ ਨੂੰ ਫਾਇਦੇ, $1,000,000 ਦੀਆਂ ਜ਼ੋਨਿੰਗ, $1,000,000 ਦੇ ਬਿਲਡਰ ਉਹਨਾਂ ਨੂੰ ਜ਼ਮੀਨਾਂ ਦੇ ਦਿੰਦੇ ਨੇ, ਉਹ ਕਰਪਸ਼ਨ ਨਹੀਂ, ਉਹ ਰੇਸਿਜ਼ਮ ਹੈ। ਸਾਡੇ ਲੋਕ ਕੀ ਘਰ ਨਹੀਂ ਬਣਾ ਸਕਦੇ? ਮੈਟਮੀ ਹੋਮ, ਫੇਅਰ ਡੀਲ ਹੋਮ, ਇਹ ਸਾਰੇ ਸਿਰਫ ਜਿਹੜੇ ਲੋਕ ਵਾਈਟ ਨੇ ਉਹ ਹੀ ਘਰ ਬਣਾ ਸਕਦੇ ਆ? ਕਿੰਨੇ ਲੋਕ ਜਿਹੜੇ ਆ ਬ੍ਰੈਂਟਨ ਦੇ ਵਿੱਚ ਬਿਲਡਿੰਗਾਂ ਬਣਾ ਸਕਦੇ ਨੇ? ਕਿੰਨੇ ਸਾਡੇ ਭਾਈਚਾਰੇ ਨੇ, ਆਮ ਜਿਹੜੇ ਲੋਕ ਨੇ ਮਿਡਲ ਈਸਟ ਤੋਂ ਆਏ ਨੇ ਜਿਹੜੇ ਵਾਈਟ ਨਹੀਂ ਨੇ, ਉਹਨਾਂ ਕੋਲ ਕਿੰਨੀ ਵੱਡੀ ਸਕਿੱਲ ਆ, ਉਹ ਵੀ ਬਿਲਡਿੰਗਾਂ ਬਣਾ ਸਕਦੇ ਨੇ, ਉਹ ਵੀ ਬਿਲਡਰ ਬਣ ਸਕਦੇ ਨੇ, ਮਗਰ ਕਿੰਨੇ ਲੋਕ ਨੇ ਇੰਨੇ ਸਾਲਾਂ ਦੇ ਵਿੱਚ ਬ੍ਰੈਂਟਨ ਦੇ ਵਿੱਚ ਜਿਹਨਾਂ ਕੋਲ ਬਿਲਡਰ ਬਣ ਰਹੇ ਨੇ ਜਾਂ ਉਹਨਾਂ ਦੇ ਵੀ ਘਰ ਇੱਥੇ ਵਿਕਦੇ ਨੇ? ਉਸ ਤੋਂ ਇਹ ਸਾਰੀਆਂ ਚੀਜ਼ਾਂ ਛੋਟੀਆਂ ਛੋਟੀਆਂ ਚੀਜ਼ਾਂ ਨੇ, ਮਗਰ ਅਸੀਂ ਆਪਣੇ ਆਪ ਨੂੰ ਉਸ ਤਰ੍ਹਾਂ ਹੀ ਵਾਪਸ ਲੈ ਕੇ ਜਾ ਰਹੇ ਹਾਂ ਜਿਵੇਂ ਕਿ 1947 ਤੋਂ ਪਹਿਲਾਂ ਕੁਛ ਚੰਦ ਲੋਕਾਂ ਨੂੰ ਜਗੀਰਾਂ ਮਿਲ ਜਾਂਦੀਆਂ ਸੀਗੀਆਂ ਔਰ ਉਹ ਬਾਕੀ ਲੋਕਾਂ ਨੂੰ ਕੰਟਰੋਲ ਕਰਦੇ ਸੀਗੇ। ਅੱਜ ਵੀ ਅਸੀਂ ਉਹਨਾਂ ਹੀ ਜਗੀਰਦਾਰਾਂ ਕਰਕੇ ਚੁੱਪ ਬੈਠੇ ਹੋਏ ਹਾਂ ਔਰ ਇਸ ਮੁੱਦੇ ਨੂੰ ਅਸੀਂ ਅੰਡਰਸਟੈਂਡ ਨਹੀਂ ਕਰ ਰਹੇ, ਜਿੱਥੇ ਕਿ ਪ੍ਰਧਾਨ ਮੰਤਰੀ ਕੰਟਰੀ ਦਾ ਐਕਸੈਪਟ ਕਰ ਚੁੱਕੇ ਨੇ, ਯੂਨੀਵਰਸਿਟੀਆਂ ਦੇ ਪ੍ਰੋਫੈਸਰ ਐਕਸੈਪਟ ਕਰਦੇ ਨੇ, ਯੂਨੀਵਰਸਿਟੀਆਂ ਦੇ ਪ੍ਰੋਫੈਸਰ ਤੁਹਾਡੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਕਿ ਯੈਸ ਇੱਥੇ ਰੇਸਿਜ਼ਮ ਹੈ, ਜਿੱਥੇ ਕਿ ਇੰਡੀਜਨਸ ਲੋਕ ਲੜ ਰਹੇ ਨੇ ਆਪਣੇ ਜੇਲ੍ਹਾਂ ਦੇ ਵਿੱਚ ਸੜੇ ਹੋਏ ਨੇ, ਉਹਨਾਂ ਨੂੰ ਕੋਈ ਕਿਸੇ ਨੂੰ ਜਸਟਿਸ ਨਹੀਂ ਮਿਲ ਰਿਹਾ, ਉਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ, ਉਹਨਾਂ ਦੀਆਂ ਔਰਤਾਂ ਦੇ ਰੇਪ ਕੀਤੇ ਜਾਂਦੇ ਨੇ ਮਗਰ ਉਹਨਾਂ ਦਾ ਜਸਟਿਸ ਨਹੀਂ ਹੈ। ਇਸੇ ਕੰਟਰੀ ਦੀ ਗੱਲ ਕਰ ਰਹੇ, ਕੈਨੇਡਾ ਦੇ ਵਿੱਚ ਹੀ ਇਹ ਸਾਰਾ ਕੁਛ ਹੋ ਰਿਹਾ, ਉਹ ਲੋਕ ਰਿਜ਼ਰਵ ਦੇ ਵਿੱਚ ਛੁੱਟੇ ਹੋਏ ਆ, ਉਹਨਾਂ ਲੋਕਾਂ ਨੂੰ ਸਿਰਫ ਇਹ ਕਹਿ ਕੇ ਕਿ ਨਸ਼ੇੜੀ ਨੇ, ਇਹ ਲੋਕ ਜਿਹੜੇ ਆ ਗੰਦੇ ਨੇ, ਉਹਨਾਂ ਦੇ ਨਾਲ ਜੋ ਹੋ ਰਿਹਾ ਉਹ ਵੀ ਰੇਸਿਜ਼ਮ ਹੈ। ਇਹ ਸਾਨੂੰ ਆਪਣੀਆਂ ਅੱਖਾਂ ਤੋਂ ਪੱਟੀ ਲਾਉਣੀ ਚਾਹੀਦੀ ਹੈ, ਸਾਨੂੰ ਇਹ ਜਗੀਰਦਾਰੀ ਦੀ ਦੌੜ ਦੇ ਪਿੱਛੋਂ ਹਟਣਾ ਚਾਹੀਦਾ ਔਰ ਸਾਨੂੰ ਇਹ ਕੁਐਸਚਨ ਕਰਨਾ ਚਾਹੀਦਾ ਕਿ ਕਿੰਨੇ ਸਾਡੇ ਪੜ੍ਹੇ ਲਿਖੇ ਬੱਚੇ ਜਿਹੜੇ ਉਹਨਾਂ ਨੂੰ ਬਿਊਰੋਕ੍ਰੈਸੀ ਦੇ ਵਿੱਚ ਲਿਆ ਜਾ ਰਿਹਾ, ਕਿੰਨੇ ਕੁ ਸਾਡੇ ਲੋਕ ਈਵਨ ਸਿਟੀ ਦੇ ਵਿੱਚ ਸਿਟੀ ਦੀ ਜੋਬ ਜਿਹੜੀਆਂ ਨੇ ਉਹਦੇ ਵਿੱਚ ਡਿਸੀਜ਼ਨ ਬਣਾਉਣ ਵਿੱਚ ਉੱਥੇ ਲਾਏ ਜਾ ਰਹੇ ਆ। ਅਸੀਂ ਪੋਸਟਰ ਬੋਇਜ਼ ਬਣ ਕੇ ਰਹਿ ਗਏ ਹਾਂ, ਸਾਡੇ ਪੋਸਟਰ ਜ਼ਰੂਰ ਲੱਗ ਜਾਂਦੇ ਨੇ ਅਲੱਗ ਅਲੱਗ ਤਰ੍ਹਾਂ ਮਲਟੀ ਕਲਚਰਲਿਜ਼ਮ ਮਲਟੀ ਰੇਸ਼ੀਅਲ ਸ਼ੋ ਕਰਨ ਨੂੰ, ਮਗਰ ਦੋਸਤੋ ਰਿਐਲਿਟੀ ਇਹ ਹੈ ਕਿ ਵਿਤਕਰਾ ਕਾਮਾ ਗਾਟਾ ਮਾਰੂ ਦੇ ਟਾਈਮ ਨਹੀਂ, ਹੁਣ ਵੀ ਕਾਮਾ ਗਾਟਾ ਮਾਰੂ ਲਗਾਤਾਰ ਰੋਜ਼ ਚੱਲ ਰਿਹਾ ਔਰ ਚੱਲਦਾ ਰਹੇਗਾ ਜਿੰਨਾ ਚਿਰ ਤੱਕ ਅਸੀਂ ਆਵਾਜ਼ ਨਹੀਂ ਉਠਾਵਾਂਗੇ। ਇਹਦਾ ਕਿਵੇਂ ਅਸੀਂ ਇਸ ਮੁੱਦੇ ਨੂੰ, ਕਿਵੇਂ ਅਸੀਂ ਇਸ ਇਸ਼ੂ ਨੂੰ ਲੜ ਸਕਦੇ ਹਾਂ, ਕਿਵੇਂ ਅਸੀਂ ਇਹਦੇ ਬਾਰੇ ਗੱਲ ਕਰ ਸਕਦੇ ਹਾਂ, ਸਾਨੂੰ ਆਵਾਜ਼ ਚੁੱਕਣੀ ਪਏਗੀ। ਅਸੀਂ ਆਪਣੇ ਸਵਾਰਥ ਤੋਂ ਉੱਤੇ ਉੱਠ ਕੇ ਜਦੋਂ ਸੋਚਾਂਗੇ ਆਪਣੀਆਂ ਜਗੀਰਾਂ ਤੋਂ, ਨਹੀਂ ਤਾਂ ਸਾਨੂੰ ਕਿਸੇ ਨਾ ਕਿਸੇ ਨੂੰ ਜਗੀਰ ਮਿਲਦੀ ਰਹੇਗੀ, ਸਾਡੇ ਮੂੰਹ ਮੁਰਕੀ ਪਾਤੀ ਜਾਏਗੀ ਔਰ ਸਾਨੂੰ ਹੀ ਸਾਡੇ ਲੋਕਾਂ ਦੇ ਅਗੇਂਸਟ ਬੋਲਣ ਨੂੰ ਲਾਤਾ ਜਾਏਗਾ ਔਰ ਅਸੀਂ ਆਪ ਹੀ ਐਕਸੈਪਟ ਕਰੀ ਜਾਵਾਂਗੇ ਕਿ ਅਸੀਂ ਹੀ ਸਭ ਤੋਂ ਕਰਪਟ ਹਾਂ, ਅਸੀਂ ਹੀ ਸਾਰਿਆਂ ਨੂੰ ਮਾੜੇ ਹਾਂ। ਵਾਈਟ ਲੋਕ ਇਹ ਗੋਰਾ ਜਿਹੜਾ ਆ ਉਹ ਕਰਪਟ ਨਹੀਂ ਹੈ, ਜਦਕਿ ਰਿਐਲਿਟੀ ਦੋਸਤੋ ਇਹ ਹੈ ਕਿ ਅਸੀਂ ਤੇ ਸ਼ਾਇਦ $1 ਦੀ ਛੋਟੀ ਚੋਰੀ ਕਰਦੇ ਹਾਂ ਪਰ ਇਹ ਬਹੁਤ ਵੱਡੇ ਚੋਰ ਨੇ। ਸਾਰਾ ਦੇਸ਼ ਦੇ ਵਿੱਚ ਵੱਡੀ ਚੋਰੀ ਹੀ ਸਾਰੀ ਜਿਹੜੀ ਆ ਉਹ ਲੋਕ ਕਰ ਰਹੇ ਨੇ ਜਿਹੜੇ ਵਾਈਟ ਨੇ। ਇਹ ਰਿਐਲਿਟੀ ਹੈ। ਇਸ ਵਹਿਮ ਚੋਂ ਕਿ ਵਾਈਟ ਸਾਡੇ ਤੇ ਸੁਪੀਰੀਅਰ ਆ, ਅਸੀਂ ਉਹਨਾਂ ਤੋਂ ਇਨਫੀਰੀਅਰ ਆ, ਅਸੀਂ ਸਾਨੂੰ ਨਿਕਲਣ ਦੀ ਲੋੜ ਆ, ਸਾਨੂੰ ਆਪਣੇ ਆਪ ਤੇ ਮਾਣ ਕਰਨ ਦੀ ਲੋੜ ਹੈ, ਆਪਣੇ ਕਲਚਰ ਤੇ ਮਾਣ ਕਰਨ ਦੀ ਲੋੜ ਆ, ਨਾ ਕਿ ਅਜੇ ਵੀ ਉਸੇ ਗੁਲਾਮੀ ਦੇ ਉੱਤੇ ਹੀ ਚੱਲੀ ਜਾਈਏ ਜੋ ਅਸੀਂ 1947 ਤੱਕ ਹੰਡਾਈ ਔਰ ਉਹਨਾਂ ਹੀ ਜਗੀਰਦਾਰਾਂ ਨੇ ਜਿਵੇਂ ਉੱਥੇ ਪੈਸੇ ਬਣਾਏ, ਜਿਵੇਂ ਉੱਥੇ ਉਹ ਉਹਨਾਂ ਲੋਕਾਂ ਦੀ ਸਾਡੇ ਤੇ ਹੁਕਮਰਾਨਾਂ ਦੀ ਜਿਹੜੀ ਆ ਉਹ ਬੋਲੀ ਬੋਲਦੇ ਰਹੇ ਨੇ। ਇੱਥੇ ਵੀ ਅਸੀਂ ਸ਼ਾਇਦ ਉਸੇ ਹੀ ਚੀਜ਼ ਦੇ ਵਿੱਚ ਲੱਗ ਗਏ ਹਾਂ ਕਿਉਂਕਿ ਅਸੀਂ ਇੰਨੇ ਬਿਜ਼ੀ ਹਾਂ ਕਿ ਸਾਡਾ ਦਿਮਾਗ ਜਿਹੜਾ ਆ ਉਹ ਇਹਨਾਂ ਚੀਜ਼ਾਂ ਬਾਰੇ, ਸਾਡੇ ਆਲੇ ਦੁਆਲੇ ਜੋ ਚੀਜ਼ਾਂ ਹੋ ਰਹੀਆਂ ਨੇ, ਚਾਹੇ ਜੈਕ ਬਰਾੜ ਦੇ ਨਾਲ ਹੋ ਰਹੀ ਹੋਵੇ ਜਾਂ ਜਸਕੀਰਤ ਸਿੱਧੂ ਨਾਲ ਹੋ ਰਹੀ ਹੋਵੇ, ਅਸੀਂ ਉਹਦੀ ਗੱਲ ਨਹੀਂ ਕਰਦੇ, ਅਸੀਂ ਗੌਰ ਨਹੀਂ ਕਰਦੇ ਕਿ ਕਿਉਂ ਜੈਕ ਬਰਾੜ ਨੂੰ ਮਾਰਨ ਵਾਲਾ 3 ਵਾਰੀ ਡਰਿੰਕ ਐਂਡ ਡਰਾਈਵ ਦੇ ਵਿੱਚ ਫੇਰ ਵੀ ਬਾਹਰ ਫਿਰ ਰਿਹਾ ਔਰ ਜਸਕੀਰਤ ਸਿੱਧੂ ਜਿਹਨੇ ਗਲਤੀ ਕੀਤੀ ਆ, ਆਪ ਗਲਤੀ ਮੰਨੀ ਆ, ਉਹਨੂੰ 8 ਸਾਲ ਅਸੀਂ ਸਜ਼ਾ ਦਿੰਦੇ ਹਾਂ। ਕਿਉਂ? ਕਿਉਂਕਿ ਉਹਦੀ ਚਮੜੀ ਚਿੱਟੀ ਨਹੀਂ ਹੈ। ਕੋਈ ਦੋ ਗੁਨਾਹ ਜਿਹੜੇ ਨੇ ਉਹ ਕਾਨੂੰਨ ਦੇ ਵਿੱਚ ਬਰਾਬਰ ਨਹੀਂ ਹੈਗੇ। ਸਸਕੈਚੁਆਨ ਦਾ ਪ੍ਰੀਮੀਅਰ ਕਿਸੇ ਨੂੰ ਫਰਲੇ ਦੇ ਕੇ ਸੇਮ ਹਾਈਵੇ 3 ਦੇ ਉੱਤੇ ਮਾਰ ਦੇ, ਉਹਨੂੰ ਤਾਂ ਇੱਕ RCMP ਟਿਕਟ ਦੇ ਕੇ ਛੱਡ ਦਿੰਦੀ ਹੈ ਔਰ ਦੂਸਰੇ ਪਾਸੇ ਸਾਨੂੰ ਇਹੋ ਹੀ ਕੋਰਟ ਜਿਹੜੇ ਆ ਔਰ ਰੱਜ ਕੇ ਸਜ਼ਾ ਦਿੰਦੇ ਆ ਔਰ ਉਹਦੇ ਬਾਅਦ ਰਿਪੋਰਟ ਕਰਨ ਦੀ ਗੱਲਾਂ ਕਰਦੇ ਆ। ਇਹਦੇ ਬਾਰੇ ਅਸੀਂ ਰੇਡੀਓ ਜ਼ਿੰਦਾਬਾਦ ਤੇ ਗੱਲਬਾਤ ਕਰਦੇ ਰਹਾਂਗੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ ਰੇਸਿਜ਼ਮ ਇਨ ਕੈਨੇਡਾ ਦੇ ਉੱਤੇ ਗੱਲਬਾਤ ਕਰਨ ਨੂੰ ਔਰ ਗੱਲ ਕਰਾਂਗੇ ਕਿ ਕੀ ਇਹਦਾ ਇਲਾਜ ਹੈ, ਕਿੰਨਾ ਚਿਰ ਅਸੀਂ ਹੋਰ ਇਹ ਸਫ਼ਰ ਕਰਦੇ ਰਹਾਂਗੇ ਔਰ ਲਾਸਟ ਫਿਰ ਗੱਲ ਕਰਾਂਗੇ ਕੋਵਿਡ ਦੀ ਤੇ ਸਾਨੂੰ ਕਿਉਂ ਸਮਝਦਾਰ ਬਣਨ ਦੀ ਲੋੜ ਹੈ, ਨਹੀਂ ਤੇ ਬ੍ਰੈਂਪਟਨ ਦੇ ਬਿਜ਼ਨਸ ਜਿਹੜੇ ਆ ਉਹ ਸਫ਼ਰ ਕਰਨਗੇ, ਤੁਸੀਂ ਸਫ਼ਰ ਕਰੋਗੇ ਔਰ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰ ਹੋਣ ਦੀ ਲੋੜ ਆ। ਰੇਡੀਓ ਜ਼ਿੰਦਾਬਾਦ ਤੇ ਜੁੜਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5127-5157-51.
ਤੇਰੀਆਂ ਤੀਤਾਂ ਨਮਾਜ਼ਾਂ ਵਰਗੀਆਂ ਨੇ, ਤੇਰੀਆਂ ਗੱਲਾਂ ਸਾਜ਼ਾਂ ਵਰਗੀਆਂ ਨੇ। ਸੁਣ ਸੁਣ ਅੱਕਦੀ ਨਾ ਦਿਲ ਜਿਹਾ ਲਾਲਾ ਮੈਂ, ਸੁਣ ਸੁਣ ਅੱਕਦੀ ਨਾ ਦਿਲ ਜਿਹਾ ਲਾਲਾ ਮੈਂ। ਜੇ ਦੇਖ ਤੈਨੂੰ ਹੋਰ ਤਾਂ ਨੈਣਾਂ 'ਚ ਛੁਪਾ ਲਾਂ ਮੈਂ, ਤੇ ਹੋਵੇ ਨਾ ਨਾਰਾਜ਼ ਤੂੰ ਨਾਲ ਲਾਲਾ ਮੈਂ, ਜੇ ਹੋਵੇ ਨਾ ਨਾਰਾਜ਼ ਤੂੰ ਗਲ ਨਾਲ ਲਾਲਾ ਮੈਂ।
ਪਰਦਿਗਾਰ ਵੇ ਕਿਸਮਤ ਦੇ ਨਾਲ ਮਿਲੇ ਤੇਰੇ ਜਿਹਾ ਯਾਰ ਵੇ ਮੇਰੇ ਤੇ ਖੁਸ਼ ਹੋਇਆ ਪਰਵਰਦਿਗਾਰ ਵੇ ਕਿਸਮਤ ਦੇ ਨਾਲ ਮਿਲੇ ਤੇਰੇ ਜਿਹਾ ਯਾਰ ਵੇ ਬਸ ਰੀਝ ਹਰ ਇੱਕ ਸਾ ਤੇਰੇ ਨਾ ਹਟਾਵਾਂ ਮੈਂ ਜੇ ਦੇਖ ਤੈਨੂੰ ਹੋਰ ਤਾਂ ਨੈਣਾ ਚ ਛੁਪਾ ਦਾਂ ਮੈਂ ਜੇ ਹੋਵੇ ਨਾ ਨਾਰਾਜ਼ ਤੂੰ ਗਲ ਨਾਲ ਦਾਦਾਂ ਮੈਂ ਜੇ ਹੋਵੇ ਨਾ ਨਾਰਾਜ਼ ਤੂੰ ਗਲ ਨਾਲ ਦਾਦਾਂ ਕੁਰਬਾਨ ਵੇ ਉਮਰਾਂ ਲਈ ਮੇਰਾ ਹੋ ਜਾ ਕਰਦੇ ਅਹਿਸਾਨ ਵੇ ਜਗ ਦੀ ਪਰਵਾਹ ਨਹੀਂ ਤੇ ਤੂੰ ਕੁਰਬਾਨ ਵੇ ਉਮਰਾਂ ਲਈ ਮੇਰਾ ਹੋ ਜਾ ਕਰਦੇ ਅਹਿਸਾਨ ਵੇ ਰੱਬ ਤੋਂ ਮੈਂ ਮੰਗਦੀਆਂ ਲੱਗੀਆਂ ਨੇ ਬਾਲਾਂ ਵੇ ਜੇ ਦੇਖ ਤੈਨੂੰ ਹੋਰ ਤਾਂ ਨੈਣਾਂ ਚ ਛੁਪਾ ਦਾਂ ਮੈਂ ਜੇ ਹੋਵੇ ਨਾ ਨਾਰਾਜ਼ ਤੂੰ ਗਲ ਨਾਲ ਦਾਦਾਂ ਮੈਂ ਜੇ ਹੋਵੇ ਨਾ ਨਾਰਾਜ਼ ਤੂੰ ਗਲ ਨਾਲ ਦਾਦਾਂ ਮੈਂ
ਰੇਡੀਓ ਜ਼ਿੰਦਾਬਾਦ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਜੀ ਆਇਆਂ ਫਿਰ ਤੋਂ ਔਰ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀ ਕਿ ਰੇਸਿਜ਼ਮ ਇਨ ਕੈਨੇਡਾ ਕੈਨੇਡਾ ਦੇ ਵਿੱਚ ਕਿਵੇਂ ਸਾਡੇ ਨਾਲ ਰੇਸਿਜ਼ਮ ਕੀਤਾ ਜਾ ਰਿਹਾ ਚਾਹੇ ਉਹ ਕੋਰਟ ਆਰਡਰ ਹੋਣ ਚਾਹੇ ਉਹ ਸਾਡੇ ਅਗੇਂਸਟ ਪੁਲਿਸ ਨੇ ਐਕਸ਼ਨ ਲੈਣਾ ਹੋਏ ਇਹਦੇ ਬਾਰੇ ਅਸੀਂ ਗੱਲ ਜਾਰੀ ਰੱਖਾਂਗੇ ਔਰ ਨਾਲ ਹੀ ਬਾਅਦ 'ਚ ਗੱਲ ਕਰਾਂਗੇ ਕੋਵਿਡ-19 ਉੱਤੇ ਦੋਸਤੋ ਅਸੀਂ ਕਦੀ ਗੌਰ ਕੀਤਾ ਕਿ ਪੁਲਿਸ ਤੁਹਾਨੂੰ ਜ਼ਿਆਦਾ ਰੋਕਦੀ ਹੈ ਆਮ ਇੱਕ ਵਾਈਟ ਬੰਦੇ ਦੇ ਨਾਲ ਤੁਸੀਂ ਚੰਗੀ ਕਾਰ ਲੈ ਕੇ ਡਰਾਈਵ ਕਰੋ ਤੁਸੀਂ ਡਰਾਈਵ ਕਰ ਰਹੇ ਹੋ ਤੁਹਾਨੂੰ ਜ਼ਿਆਦਾ ਚਾਂਸਿਸ ਨੇ ਔਰ ਇਹ ਚੀਜ਼ ਮੈਂ ਨਹੀਂ ਕਹਿ ਰਿਹਾ ਇਹ ਸਟੈਟਿਸਟਿਕਸ ਕਹਿ ਰਹੇ ਨੇ ਇਹ ਪੁਲਿਸ ਦੇ ਆਪਣੇ ਹੀ ਡੇਟਾ ਉਹ ਬੋਲਦਾ ਕਿ ਜੇ ਤੁਸੀਂ ਵਾਈਟ ਨਹੀਂ ਹੈਗੇ ਤੁਹਾਡੇ ਚਾਂਸਿਸ ਜਿਹੜੇ ਨੇ ਪੁਲਿਸ ਬਾਰੇ ਰੋਕੇ ਜਾਣ ਤੇ ਔਰ ਉਹਦੇ ਬਾਅਦ ਟਿਕਟ ਮਿਲਣ ਦੇ ਔਰ ਸਖ਼ਤ ਟਿਕਟ ਮਿਲਣ ਦੇ ਜ਼ਿਆਦਾ ਚਾਂਸਿਸ ਨੇ ਚਾਹੇ ਤੁਸੀਂ ਵਕੀਲ ਹੋ ਤੁਸੀਂ ਕੋਰਟ ਦੇ ਵਿੱਚ ਤੁਹਾਡੇ ਚਾਂਸਿਸ ਕੇਸ ਜਿੱਤਣ ਦੇ ਘੱਟ ਨੇ ਕਿਉਂਕਿ ਉੱਥੇ ਵੀ ਸਾਡੇ ਅਗੇਂਸਟ ਬਾਇਸ ਕਿਉਂਕਿ ਸਾਡੇ ਲੋਕ ਬਹੁਤ ਘੱਟ ਜੁਡੀਸ਼ਰੀ 'ਚ ਨੇ ਬਿਊਰੋਕ੍ਰੇਸੀ 'ਚ ਨੇ ਅਸੀਂ ਕਾਨੂੰਨ ਨਹੀਂ ਬਣਾ ਰਹੇ ਅਤੇ ਸਾਡੇ ਅਗੇਂਸਟ ਕੋਈ ਕਾਨੂੰਨ ਬਣਦਾ ਉਹਨੂੰ ਰੋਕਣ ਲਈ ਸਾਡੇ ਕੋਲ ਪਾਵਰ ਨਹੀਂ ਹੈ ਇੱਥੋਂ ਤੱਕ ਵੀ ਕਿ ਜੇ ਕੋਈ ਸਾਡੇ ਭਾਈਚਾਰੇ ਦਾ ਜਿਹੜਾ ਕੋਈ ਵੀ ਬੰਦਾ ਚਾਹੇ ਉਹ ਮਿਡਲ ਈਸਟਰਨ ਹੈ ਜਾਂ ਕੋਈ ਵੀ ਹੈ ਜਿਹੜਾ ਵਾਈਟ ਨਹੀਂ ਹੈ ਅਗਰ ਉਹ ਇੱਕ ਸਮਾਰਟ ਇੰਟੈਲੀਜੈਂਟ ਪੋਲੀਟੀਸ਼ੀਅਨ ਬਣ ਸਕਦਾ ਸਾਡੇ ਹੀ ਲੋਕਾਂ ਦੁਆਰਾ ਸਾਡੇ ਹੀ ਚੌਧਰੀਆਂ ਦੇ ਦੁਆਰਾ ਵਾਈਟ ਸੁਪਰਮੇਸੀ ਜਿਹੜੀ ਆ ਉਸ ਕੈਂਡੀਡੇਟ ਨੂੰ ਅੱਗੇ ਨਹੀਂ ਆਉਣ ਦਿੱਤੀ ਜਾਏ ਆਉਣ ਦੇਣਗੇ ਉਹਦੀ ਨੋਮੀਨੇਸ਼ਨ ਨਹੀਂ ਹੋਣ ਦੇਣਗੇ ਕਿਉਂਕਿ ਇੰਟੈਲੀਜੈਂਟ ਲੋਕਾਂ ਤੋਂ ਸਾਡੇ ਉਹ ਭਾਈਚਾਰੇ ਦੇ ਚਾਹੇ ਸਾਡਾ ਭਾਈਚਾਰਾ ਹੈ ਚਾਹੇ ਪਾਕਿਸਤਾਨੀ ਭਾਈਚਾਰਾ ਹੈ ਚਾਹੇ ਮਿਡਲ ਈਸਟਰਨ ਭਾਈਚਾਰਾ ਹੈ ਕੋਈ ਵੀ ਜਿਹੜਾ ਵਾਈਟ ਨਹੀਂ ਹੈ ਉਹਨਾਂ ਦੀ ਕੈਪੇਬਿਲਿਟੀ ਤੋਂ ਉਹਨਾਂ ਦੀ ਕਾਬਲੀਅਤ ਤੋਂ ਇਹ ਲੋਕ ਡਰਦੇ ਨੇ ਔਰ ਉਹ ਉਸ ਕੈਂਡੀਡੇਟ ਨੂੰ ਨੋਮੀਨੇਟ ਨਹੀਂ ਹੋਣ ਦੇਣਗੇ ਉਸ ਕੈਂਡੀਡੇਟ ਨੂੰ ਅੱਗੇ ਨਹੀਂ ਆਉਣ ਦੇਣਗੇ ਜਿਹੜਾ ਕਿ ਇਹਨਾਂ ਨੂੰ ਸਵਾਲ ਪੁੱਛੇਗਾ ਇਹਨਾਂ ਦੀ ਲੋੜ ਹੈ ਸਿਰਫ ਸਾਡੇ ਤੋਂ ਗ੍ਰਾਂਟ ਲੈਣ ਦੀ ਸਾਡੇ ਤੋਂ ਫੰਡਸ ਜਨਰੇਟ ਕਰਨ ਦੀ ਕਿਉਂਕਿ ਸਾਡਾ ਭਾਈਚਾਰਾ ਬਹੁਤ ਰੱਜ ਕੇ ਇਹਨਾਂ ਲੋਕਾਂ ਨੂੰ ਪੈਸੇ ਦਿੰਦਾ ਕਿਤੇ ਵੀ ਇਵੈਂਟ ਹੋਏ ਕਿਤੇ ਵੀ ਕੋਈ ਚੀਜ਼ ਹੋਏ ਅਸੀਂ ਵੱਧ ਚੜ੍ਹ ਕੇ ਜਿਹੜਾ ਆ ਉਹ ਪੈਸੇ ਇਕੱਠੇ ਕਰਦੇ ਹਾਂ ਸਾਡੀ ਵੈਲਿਊ ਉਦੋਂ ਲੋੜ ਉਦੋਂ ਮਹਿਸੂਸ ਹੁੰਦੀ ਹੈ ਸਾਡੀ ਲੋੜ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਸਾਡੇ ਤੋਂ ਚੈੱਕ ਲੈਣੇ ਹੁੰਦੇ ਆ ਉਦੋਂ ਇਹ ਲੋਕ ਸਾਡਾ ਉਸੇ ਤਰ੍ਹਾਂ ਹੀ ਬੇਵਕੂ ਬਣਾਉਂਦੇ ਨੇ ਜਿਵੇਂ ਕਿ 1947 ਤੋਂ ਪਹਿਲਾਂ ਬਣਦਾ ਆਇਆ ਅਸੀਂ ਇਹ ਚੀਜ਼ ਨੂੰ ਐਕਸੈਪਟ ਕਰੀਏ ਜਾਂ ਨਾ ਕਰੀਏ ਰਿਐਲਿਟੀ ਇਹੀ ਹੈ ਕਿ ਜਾਂ ਤਾਂ ਤੁਹਾਨੂੰ ਤੁਹਾਡੇ ਪੈਸੇ ਲਈ ਲਾਗੇ ਲਾਇਆ ਜਾਂਦਾ ਜਾਂ ਤੁਹਾਨੂੰ ਬੁਰਕੀ ਪਾਉਣ ਨੂੰ ਲਾਗੇ ਲਾਇਆ ਜਾਂਦਾ ਹੈ ਤੇ ਜਾਂ ਤੁਹਾਨੂੰ ਪੋਸਟਰ ਤੇ ਵਿਖਾਉਣ ਨੂੰ ਲਾਗੇ ਲਾਇਆ ਜਾਂਦਾ ਕਿ ਵੇਖੋ ਇਸ ਪਾਰਲੀਮੈਂਟ ਕੋਲ ਇਸ ਲੀਡਰ ਕੋਲ ਇਹਦੇ ਐਡਵਾਈਜ਼ਰ ਜਿਹੜੇ ਆ ਜੀ ਉਹ ਦੋ ਇੰਡੀਅਨ ਹੈ ਉਹ ਦੋ ਪਾਕਿਸਤਾਨੀ ਨੇ ਉਹ ਇਸ ਲੰਘਦੇ ਆ ਕਦੀ ਅਸੀਂ ਸੋਚਿਆ ਕਿ ਇਹ ਅਸੀਂ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਟੋਕਨਿਜ਼ਮ ਕੀ ਚੀਜ਼ ਹੁੰਦੀ ਹੈ ਕੀ ਉਹਨਾਂ ਦੀ ਰੀਅਲ ਵੈਲਿਊ ਹੈ ਕਾਹਦੇ ਵਾਸਤੇ ਉਹਨਾਂ ਨੂੰ ਵਰਤਿਆ ਜਾ ਰਿਹਾ ਸਾਨੂੰ ਇਸੇ ਚੀਜ਼ ਪਿੱਛੇ ਹੀ ਹਮੇਸ਼ਾ ਹੀ ਗੁਲਾਮੀ ਸਹਿਣੀ ਪਈ ਔਰ ਅੱਜ ਵੀ ਅਸੀਂ ਗੁਲਾਮ ਹੀ ਹੈ ਕਿਉਂਕਿ ਅਸੀਂ ਆਵਾਜ਼ ਨਹੀਂ ਉਠਾਉਂਦੇ ਅਸੀਂ ਇੱਥੋਂ ਤੱਕ ਸੀਮਤ ਰੱਖਦੇ ਹਾਂ ਕਿ ਜਦੋਂ ਸਾਨੂੰ ਸਾਡਾ ਮਤਲਬ ਪੂਰਾ ਹੋ ਰਿਹਾ ਔਰ ਇਹ ਚੀਜ਼ ਜਿਹੜੀ ਹੈ ਬਹੁਤ ਭਲੀ ਭਾਂਤ ਸਾਰੀ ਹੀ ਲੋਕ ਜਿਹੜੇ ਸਾਨੂੰ ਰਾਜ ਕਰਦੇ ਆਏ ਨੇ ਜਿਹੜੇ ਵਾਈਟ ਲੋਕ ਜਿਹੜੇ ਕਿ ਇਸ ਚੀਜ਼ ਨੂੰ ਫੋਲੋ ਕਰਦੇ ਨੇ ਰੇਸਿਜ਼ਮ ਨੂੰ ਉਹਨਾਂ ਨੂੰ ਬੜਾ ਭਲੀ ਭਾਂਤੀ ਪਤਾ ਹੈ ਕਿ ਅਸੀਂ ਬਹੁਤ ਜਲਦੀ ਵਿਖ ਸਕਦੇ ਹਾਂ ਬਹੁਤ ਜਲਦੀ ਅਸੀਂ ਲਾਲਚ ਆ ਜਾਂਦੇ ਹਾਂ ਔਰ ਬਹੁਤ ਜਲਦੀ ਅਸੀਂ ਆਪਣੇ ਹੀ ਲੋਕਾਂ ਦੇ ਅਗੇਂਸਟ ਜਿਹੜਾ ਆ ਉਹ ਲੜਨਾ ਸ਼ੁਰੂ ਕਰ ਦਿੰਦੇ ਹਾਂ ਸਾਡੀ ਸਾਰੀ ਸਟਰੈਂਥ ਜਿਹੜੀ ਹੈ ਉਹਨੂੰ ਤੋੜਿਆ ਜਾਂਦਾ ਚੰਦ ਲੋਕਾਂ ਨੂੰ ਕੁਛ ਨਾ ਕੁਛ ਚੀਜ਼ਾਂ ਦੇ ਕੇ ਤਾਂ ਕਿ ਅਸੀਂ ਕਦੇ ਵੀ ਇਸ ਚੀਜ਼ ਨੂੰ ਮਹਿਸੂਸ ਨਾ ਕਰ ਸਕੀਏ ਟਰੱਕਿੰਗ ਕੰਪਨੀ ਦਾ ਓਨਰ ਇਸ ਚੀਜ਼ ਨੂੰ ਮਹਿਸੂਸ ਨਾ ਕਰ ਸਕੇ ਕਿ ਉਹਨੂੰ ਹਮੇਸ਼ਾ ਇਹ ਸੁਣਨ ਨੂੰ ਮਿਲਦਾ ਹੈ ਕਿ ਦੇਸੀ ਟਰੱਕਿੰਗ ਕੰਪਨੀਆਂ ਇੱਥੇ ਹੇਰਾਫੇਰੀ ਹੈ ਇਹ ਪ੍ਰਚਾਰ ਕੌਣ ਕਰ ਰਿਹਾ ਇੱਕ ਵਾਈਟ ਚਮੜੀ ਵਾਲੋ ਉਹਨੂੰ ਕੰਟਰੈਕਟ ਲੈਣ ਵਾਸਤੇ ਬੇਸ਼ੱਕ ਉਹ ਜਿੰਨਾ ਮਰਜ਼ੀ ਕੈਪੇਬਲ ਹੋਏ ਉਹਨੂੰ ਇੱਕ ਗੋਰਾ ਹਾਇਰ ਕਰਨਾ ਪੈਂਦਾ ਔਰ ਬੜੇ ਮਾਣ ਨਾਲ ਅਸੀਂ ਦੱਸਦੇ ਵੀ ਹਾਂ ਕਿ ਅਸੀਂ ਜੀ ਗੋਰਾ ਹਾਇਰ ਕੀਤਾ ਉਹ ਸਾਨੂੰ ਕੰਟਰੈਕਟ ਲਿਆ ਕੇ ਦਊਗਾ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਲੋਕ ਐਕਸਪਰਟ ਨਹੀਂ ਹੈਗੇ ਸਾਡੇ ਲੋਕ ਜਿਹੜੇ ਆ ਉਹ ਗੱਲ ਨਹੀਂ ਕਰ ਸਕਦੇ ਇੰਗਲਿਸ਼ ਵਿੱਚ ਪ੍ਰੈਜੈਂਟੇਸ਼ਨ ਨਹੀਂ ਦੇ ਸਕਦੇ ਮਗਰ ਇਵੇਂ ਹੀ ਸਿਸਟਮੈਟਿਕ ਰੇਸਿਜ਼ਮ ਕੀਤਾ ਜਾਂਦਾ ਹੈ ਇਵੇਂ ਹੀ ਰੇਸਿਜ਼ਮ ਨੂੰ ਬੜਾਵਾ ਦਿੱਤਾ ਜਾਂਦਾ ਹੈ ਤਾਂ ਕਿ ਤੁਸੀਂ ਫੋਰਸ ਹੋ ਜਾਓ ਤੁਸੀਂ ਤੁਹਾਡੇ ਦਿਮਾਗ 'ਚ ਕੁੱਟ ਕੁੱਟ ਕੇ ਭਰਤਾ ਜਾਏ ਕਿ ਜੇ ਤੁਸੀਂ ਕੰਮ ਕਰਾਉਣਾ ਜੇ ਤੁਸੀਂ ਕੰਟਰੈਕਟ ਲੈਣੇ ਹੈ ਤੁਹਾਨੂੰ ਗੋਰਾ ਹੀ ਹਾਇਰ ਕਰਨਾ ਪਏਗਾ ਜੇ ਤੁਸੀਂ ਆਪਣੀ ਕੰਪਨੀ ਚਲਾਉਣੀ ਹੈ ਤੁਹਾਨੂੰ ਗੋਰਾ ਹੀ ਹਾਇਰ ਕਰਨਾ ਪਏਗਾ ਇੱਥੋਂ ਤੱਕ ਕਿ ਤੁਹਾਡੇ ਦਿਮਾਗ 'ਚ ਵੀ ਪਾਇਆ ਜਾਏਗਾ ਕਿ ਜੇ ਤੁਹਾਨੂੰ ਬੈਟਰ ਰੇਟ ਵੀ ਚਾਹੀਦੇ ਨੇ ਤੁਹਾਨੂੰ ਗੋਰਾ ਬ੍ਰੋਕਰ ਚਾਹੀਦਾ ਕੰਪਨੀ ਬਰਾਊਨ ਲੋਕਾਂ ਦੀ ਹੋ ਸਕਦੀ ਹੈ ਮਗਰ ਉੱਥੇ ਚੰਗੀਆਂ ਅਪੁਆਇੰਟਮੈਂਟਾਂ ਦੇ ਵਿੱਚ ਚੰਗੀ ਤਨਖਾਹ ਦੇ ਉੱਤੇ ਗੋਰਾ ਰੱਖਣਾ ਪਏਗਾ ਇਹ ਹਾਲਾਤ ਕੌਣ ਕ੍ਰੀਏਟ ਕਰਦਾ ਇਸੇ ਨੂੰ ਹੀ ਦੋਸਤੋ ਸਿਸਟਮੈਟਿਕ ਰੇਸਿਜ਼ਮ ਕਹਿੰਦੇ ਆ ਜਿਹੜੀ ਸਿਸਟਮ ਦੇ ਨਾਲ ਬੜੇ ਤਰੀਕੇ ਦੇ ਨਾਲ ਸਾਨੂੰ ਉਸ ਹਾਲਾਤਾਂ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ ਜਿੱਥੇ ਕਿ ਅਸੀਂ ਇਹ ਫੀਲ ਹੀ ਨਾ ਕਰ ਸਕੀਏ ਅਸੀਂ ਐਕਸੈਪਟ ਕਰ ਲਈਏ ਕਿ ਹਾਂਜੀ ਸਾਨੂੰ ਇਹ ਨੌਕਰੀ ਜਿਹੜੀ ਹੈ ਇਸ ਕੰਮ ਵਾਸਤੇ ਸਿਰਫ ਵਾਈਟ ਚਮੜੀ ਵਾਲਾ ਬੰਦਾ ਹੀ ਚਾਹੀਦਾ ਨਹੀਂ ਤਾਂ ਸਾਡਾ ਕੰਮ ਨਹੀਂ ਹੋਏਗਾ ਔਰ ਅਸੀਂ ਇਸ ਚੀਜ਼ ਨੂੰ ਐਕਸੈਪਟ ਕਰਕੇ ਬੈਠੇ ਹੋਏ ਹਾਂ ਅਸੀਂ ਆਪ ਹੀ ਇਸ ਚੀਜ਼ ਨੂੰ ਬੜਾਵਾ ਦੇ ਰਹੇ ਹਾਂ ਕਿ ਅਸੀਂ ਹੇਰਾਫੇਰੀ ਕਰਦੇ ਹਾਂ ਜਦਕਿ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਨੇ ਹੰਡਾਇਆ ਉਹਨਾਂ ਨੂੰ ਪਤਾ ਹੈ ਕਿ ਬਹੁਤ ਹੀ ਰੱਜ ਕੇ ਅਵਲ ਦਰਜੇ ਤੇ ਉੱਚ ਲੈਵਲ ਦੀ ਜਿਹੜੀ ਹੇਰਾਫੇਰੀ ਅਗਰ ਹੁੰਦੀ ਹੈ ਉਹ ਸਾਡੇ ਲੋਕ ਨਹੀਂ ਕਰਦੇ ਅਸੀਂ ਆਪਣੇ ਆਪ ਨੂੰ ਸਿਰਫ ਬਦਨਾਮ ਕਰਦੇ ਹਾਂ ਔਰ ਇਸ ਚੀਜ਼ ਦਾ ਐਡਵਾਂਟੇਜ ਬਹੁਤ ਤਰੀਕੇ ਦੇ ਨਾਲ ਵਾਈਟ ਸੁਪਰਮੇਸੀ ਲੈ ਰਹੀ ਹੈ ਅਸੀਂ ਜੈਕ ਬਰਾੜ ਦੇ ਕੇਸ ਵਾਸਤੇ ਲੜਕੇ ਰਾਜੀ ਨਹੀਂ ਕਿਉਂ ਕਿਉਂਕਿ ਉਹਦਾ ਪ੍ਰੈਸ਼ਰ ਜਿਹੜਾ ਆ ਉਹ ਵਾਈਟ ਮੀਡੀਆ ਪਾਏਗਾ ਹੀ ਨਹੀਂ ਨੈਸ਼ਨਲ ਨਿਊਜ਼ ਵਿੱਚ ਉਹ ਨਹੀਂ ਆਏਗੀ ਗੱਲ ਔਰ ਤੁਸੀਂ ਲੋਕਲ ਮੀਡੀਆ ਦੇ ਉੱਤੇ ਵੀ ਵੰਡੇ ਹੋਏ ਹੋ ਕਿਉਂ ਕਿਉਂਕਿ ਕੁਛ ਭਾਈਚਾਰੇ ਨੇ ਇਹ ਕਹਿਣਾ ਕਿ ਇਹ ਕਾਨੂੰਨ ਹੈ ਜਿਹਨੂੰ ਸਾਨੂੰ ਲੋੜ ਨਹੀਂ ਹੈ ਇਸ ਚੀਜ਼ ਦੀ ਉੱਤੇ ਇਸ ਚੀਜ਼ ਉੱਤੇ ਗੱਲ ਕਰਨ ਦੀ ਲੋੜ ਨਹੀਂ ਹੈਗੀ ਮਗਰ ਅਸੀਂ ਕਦੀ ਇਹ ਸਵਾਲ ਕੀਤਾ ਕਿ ਸੇਮ ਕਾਨੂੰਨ ਅਧੀਨ ਜੈਕ ਬਰਾੜ ਦੀ ਡੈਥ ਹੁੰਦੀ ਆ ਉੱਥੇ ਤਾਂ ਇਹ ਇੱਕ ਰੋਡ ਐਕਸੀਡੈਂਟ ਆ ਇਸ ਕਰਕੇ ਉਹਨੂੰ ਜੋ ਵੀ ਟਿਕਟ ਮਿਲ ਸਕਦੀ ਆ ਜਾਂ ਉਹ ਬੇਲ ਹੋ ਸਕਦੀ ਆ ਉਹ ਹੋ ਜਾਏਗੀ ਦੂਸਰੇ ਪਾਸੇ ਜਸਕੀਰਤ ਸਿੱਧੂ ਹੈ ਉਹਦੇ ਨੇ ਵੀ ਸੇਮ ਗਲਤੀ ਕੀਤੀ ਹੈ ਉਹਨੇ ਤੇ ਡਰਿੰਕ ਵੀ ਨਹੀਂ ਕੀਤੀ ਉਹ ਸੀਨ ਤੋਂ ਭੱਜਿਆ ਵੀ ਨਹੀਂ ਮਗਰ ਉਹਨੂੰ 8 ਸਾਲ ਅਸੀਂ ਸਜ਼ਾ ਦਿੱਤੀ ਸਾਡੇ ਕਾਨੂੰਨ ਨੇ ਸਜ਼ਾ ਦਿੱਤੀ ਔਰ ਹੁਣ ਉਹਨੂੰ ਡਿਪੋਰਟ ਕਰਨ ਦੀ ਗੱਲਾਂ ਕਰਦੇ ਹਾਂ ਇਹੀ ਸਿਸਟਮੈਟਿਕ ਰੇਸਿਜ਼ਮ ਹੈ ਇੱਥੇ ਹੀ ਕਾਨੂੰਨ ਵੀ ਤੁਹਾਡੀ ਚਮੜੀ ਵੇਖ ਕੇ ਵਿਤਕਰਾ ਕਰਦਾ ਤੁਹਾਨੂੰ ਸਜ਼ਾ ਵੀ ਜਿਹੜੀ ਹੈ ਉਹ ਤੁਹਾਡੀ ਚਮੜੀ ਦੇ ਹਿਸਾਬ ਨਾਲ ਮਿਲਦੀ ਹੈ ਇਹ ਚੀਜ਼ ਦੋਸਤੋ ਸਾਨੂੰ ਰਿਅਲਾਈਜ਼ ਕਰਨ ਦੀ ਲੋੜ ਹੈ ਅਸੀਂ ਅਗਰ ਰਿਅਲਾਈਜ਼ ਨਹੀਂ ਕਰਦੇ ਤਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਨਾ ਤੇ ਜੁਡੀਸ਼ਰੀ ਵਿੱਚ ਹੋਵਾਂਗੇ, ਨਾ ਬਿਊਰੋਕਰੇਸੀ ਵਿੱਚ ਹੋਵਾਂਗੇ, ਨਾ ਹੀ ਉਹਨਾਂ ਐਸੇ ਐਸੇ ਥਾਵਾਂ ਤੇ ਹੋਵਾਂਗੇ ਸਿਟੀ ਦੇ ਵਿੱਚ। ਅਸੀਂ ਬੇਸ਼ੱਕ 90% ਪਾਪੂਲੇਸ਼ਨ ਬਣ ਜਾਈਏ ਬਰੈਂਪਟਨ ਦੀ, ਮਗਰ ਅਸੀਂ ਇੱਥੇ ਆਪਣਾ ਮੇਅਰ ਨਹੀਂ ਲਿਆ ਸਕਦੇ। ਕਿਉਂ? ਕਿਉਂਕਿ ਅਸੀਂ ਤੋੜੇ ਜਾਵਾਂਗੇ, ਸਾਨੂੰ ਬੁਰਕੀਆਂ ਪਾ ਕੇ ਤੋੜ ਦਿੱਤਾ ਜਾਏਗਾ, ਸਾਨੂੰ ਉਸੇ ਤਰ੍ਹਾਂ ਹੀ ਟੋਕਨਿਜ਼ਮ ਜੋ ਇੰਡੀਆ 1947 ਤੋਂ ਪਹਿਲਾਂ ਜਗੀਰ ਦੇ ਕੇ ਬਣਾ ਦਿੱਤਾ ਜਾਂਦਾ ਸੀ, ਉਸੇ ਤਰ੍ਹਾਂ ਹੀ ਸਾਨੂੰ ਕਮਜ਼ੋਰ ਕੀਤਾ ਗਿਆ ਹੈ ਔਰ ਕੀਤਾ ਜਾ ਰਿਹਾ ਔਰ ਅਸੀਂ ਇਹਦੇ ਸ਼ਿਕਾਰ ਬਣੀ ਜਾ ਰਹੇ ਹਾਂ। ਇਹਦਾ ਇਲਾਜ ਕੀ ਹੈ ਦੋਸਤੋ? ਇਹਦਾ ਇਲਾਜ ਇੱਕ ਚੀਜ਼ ਹੈ, ਇਹਦਾ ਇਲਾਜ ਇਹ ਕਿ ਅਸੀਂ ਸਾਰੇ ਇਹਨੂੰ ਮੰਨਣਾ ਸਿੱਖੀਏ, ਅਸੀਂ ਸਾਰੇ ਇਸ ਚੀਜ਼ ਨੂੰ ਫੀਲ ਕਰੀਏ ਕਿ ਹਾਂ ਅਸੀਂ ਰਿਐਲਟਰ ਬਣ ਸਕਦੇ ਹਾਂ, ਅਸੀਂ ਬ੍ਰੋਕਰੇਜ ਖੋਲ ਸਕਦੇ ਹਾਂ, ਅਸੀਂ ਇੰਸ਼ੋਰੈਂਸ ਬ੍ਰੋਕਰ ਬਣ ਸਕਦੇ ਹਾਂ, ਅਸੀਂ ਪ੍ਰਾਈਵੇਟ ਕੰਮ ਜਿੰਨਾ ਮਰਜ਼ੀ ਕਰ ਸਕਦੇ ਹਾਂ, ਮਗਰ ਸਰਕਾਰੀ ਕੰਮ ਕਿਹਦੇ ਹੱਥ 'ਚ ਹੈ? ਸਾਡੇ ਜੱਜ ਨਹੀਂ ਬਣ ਸਕਦੇ, ਸਾਨੂੰ ਜੱਜ ਅਪੁਆਇੰਟ ਨਹੀਂ ਕੀਤਾ ਜਾਏਗਾ ਸਿਰਫ ਇੱਕ ਦੋ ਚੰਦ ਲੋਕਾਂ ਨੂੰ ਛੱਡ ਕੇ, ਤੁਹਾਨੂੰ ਉਹਨਾਂ ਨੂੰ ਵੀ, ਉਹ ਵੀ ਜਿਹੜੇ ਅਪੁਆਇੰਟ ਹੋਣਗੇ ਉਹਨਾਂ ਦੀ ਕਾਬਲੀਅਤ ਜਿਹੜੀ ਆ ਦੂਸਰੇ ਨਾਲੋਂ ਬਹੁਤ ਜ਼ਿਆਦਾ ਹੋਏਗੀ ਤੇ ਉਹ ਫੇਰ ਸ਼ਾਇਦ ਅਪੁਆਇੰਟ ਹੋ ਜਾਣ। ਮਗਰ ਅਸੀਂ ਕਦੀ ਇਹ ਕੁਐਸਚਨ ਕੀਤਾ ਕਿ ਅਸੀਂ ਇੰਨੇ ਮੈਂਬਰ ਪਾਰਲੀਮੈਂਟ, ਇੰਨੇ ਸਾਡੇ ਮਿਨਿਸਟਰ ਬਣ ਗਏ, ਓਕੇ ਸਾਡੇ ਭਾਈਚਾਰੇ 'ਚੋਂ ਕਿੰਨੇ ਲੋਕ ਜਿਹੜੇ ਆ ਬਿਊਰੋਕ੍ਰੇਸੀ 'ਚ ਗਏ ਨੇ, ਕਿੰਨੇ ਸਿਟੀ ਦੇ ਵਿੱਚ ਪਲੈਨਿੰਗ ਵਿੱਚ ਗਏ ਨੇ, ਕਿੰਨੇ ਸਾਡੇ ਭਾਈਚਾਰੇ 'ਚੋਂ ਜੱਜ ਅਪੁਆਇੰਟ ਹੋ ਗਏ ਨੇ, ਇਮੀਗ੍ਰੇਸ਼ਨ ਜੱਜ ਅਪੁਆਇੰਟ ਹੋ ਚੁੱਕੇ ਨੇ। ਅਸੀਂ ਜਿਹੜੇ ਇੱਕ ਦੋ ਚਾਰ ਇਗਜ਼ੈਂਪਲਸ ਹੁੰਦੀਆਂ ਨੇ ਉਹਦੀ ਗੱਲ ਕਰਦੇ ਰਹਿੰਦੇ ਹਾਂ, ਅਸੀਂ ਹਮੇਸ਼ਾ ਉਹਨਾਂ ਦੀ ਗੱਲ ਕਰਦੇ ਹਾਂ ਕਿ ਸਾਡਾ ਅੱਜ ਇਮੀਗ੍ਰੇਸ਼ਨ ਜੱਜ ਸੀਗਾ, ਮਗਰ ਸਾਡੀ ਪਾਪੂਲੇਸ਼ਨ ਦੇ ਹਿਸਾਬ ਨਾਲ ਸਾਨੂੰ ਕਿੰਨੇ ਉੱਥੇ ਓਪਰਚੁਨਿਟੀ ਮਿਲਦੀ ਹੈ? ਨਹੀਂ ਮਿਲਦੀ। ਸਾਡਾ ਪ੍ਰਧਾਨ ਮੰਤਰੀ ਸਾਹਿਬ ਮੰਨ ਚੁੱਕੇ ਹੈ ਕਿ ਰੇਸਿਜ਼ਮ ਕੈਨੇਡਾ 'ਚ ਐਗਜ਼ਿਸਟ ਕਰਦੀ ਹੈ। ਯੂਨੀਵਰਸਿਟੀਆਂ, ਟੋਪ ਯੂਨੀਵਰਸਿਟੀਆਂ, ਚਾਹੇ ਯੂਨੀਵਰਸਿਟੀ ਆਫ ਟੋਰਾਂਟੋ ਹੋਏ, ਚਾਹੇ ਯੂਨੀਵਰਸਿਟੀ ਆਫ ਗਲਫ ਹੋਏ, ਉਹਨਾਂ ਦੇ ਪ੍ਰੋਫੈਸਰ ਜਿਹੜੇ ਆ ਉਹ ਤੁਹਾਡੇ ਸਟੂਡੈਂਟਸ ਨੂੰ, 400-400 ਸਟੂਡੈਂਟਸ ਦੀ ਕਲਾਸ ਨੂੰ ਇਹ ਬੋਲ ਕੇ ਦੱਸਦੇ ਨੇ, ਪੜ੍ਹਾਉਂਦੇ ਨੇ ਕਿ ਯੈਸ ਰੇਸਿਜ਼ਮ ਹੈ, ਔਰ ਕੋਈ ਵੀ ਦੱਸਦੇ ਨੇ ਕਿ ਸਾਨੂੰ ਇੱਥੇ ਪ੍ਰੋਫੈਸਰ ਬਣਨ 'ਚ ਵੀ ਸਾਨੂੰ ਐਡਵਾਂਟੇਜ ਹੈ, ਜੇ ਅਸੀਂ ਕੋਈ ਗਲਤੀ ਕਰਦੇ ਹਾਂ ਸਾਨੂੰ ਐਡਵਾਂਟੇਜ ਰਹੇਗਾ। ਕਿਉਂ? ਹਰ ਥਾਂ ਦੇ ਉੱਤੇ ਉਹ ਸਿਸਟਮੈਟਿਕ ਰੇਸਿਜ਼ਮ ਦੋਸਤੋ ਐਗਜ਼ਿਸਟ ਕਰਦਾ, ਸਾਨੂੰ ਅਸਰ ਕਰਦਾ, ਮਗਰ ਅਸੀਂ ਉਹਦੀ ਗੱਲ ਨਹੀਂ ਕਰਦੇ। ਇਹਦਾ ਇਲਾਜ ਸਿਰਫ ਇੱਕ ਹੀ ਹੈ ਕਿ ਅਸੀਂ ਸਾਰੇ ਇਕੱਠੇ ਹੋਈਏ, ਅਸੀਂ ਇਸ ਚੀਜ਼ ਨੂੰ ਰਿਲਾਈਜ਼ ਕਰੀਏ ਔਰ ਇਕੱਠੇ ਹੋ ਕੇ ਜਿਹੜਾ ਆ ਇਸ ਰੇਸਿਜ਼ਮ ਨੂੰ ਫਾਈਟ ਕਰੀਏ। ਜਿਵੇਂ ਕਿ ਬਲੈਕ ਲਾਈਫ ਮੈਟਰ ਸੀਗਾ, ਬਰਾਊਨ ਲਾਈਫ ਮੈਟਰ ਵੀ ਕੰਮ ਕਰਦਾ। ਸਾਨੂੰ ਛੋਟੇ ਛੋਟੇ ਕੇਸਿਸ ਅਗੇਂਸਟ ਆਪਣੀ ਸਟਰੈਂਥ ਵਿਖਾਉਣੀ ਚਾਹੀਦੀ ਹੈ, ਚਾਹੇ ਜੈਕ ਬਰਾੜ ਹੋਏ, ਚਾਹੇ ਜਸਕੀਰਤ ਸਿੱਧੂ ਹੋਏ, ਸਾਡੀ ਸਾਰੇ ਹੀ ਇਮੀਗ੍ਰੇਂਟਸ ਦੀ, ਸਾਡੇ ਭਾਈਚਾਰੇ ਦੀ, ਸਾਡੀ ਸਾਰੀ ਉਹ ਲੋਕ ਜਿਹੜੇ ਵਾਈਟ ਨੇ ਉਹਨਾਂ ਦੀ, ਸਾਰਿਆਂ ਦੀ। ਅੱਜ ਉਹ ਪੰਜਾਬੀ ਨੌਜਵਾਨ ਨਾ ਹੋਇਆ, ਕੱਲ੍ਹ ਨੂੰ ਮਿਡਲ ਈਸਟ ਨੌਜਵਾਨ ਨਾ ਹੋਏਗਾ, ਕੱਲ੍ਹ ਨੂੰ ਚੌਥੇ ਦਿਨ ਪਾਕਿਸਤਾਨੀ ਨੌਜਵਾਨ ਨਾ ਹੋਏਗਾ। ਸਾਨੂੰ ਸਾਰਿਆਂ ਨੂੰ ਇਹ ਵੇਖ ਕੇ ਕਿ ਅਸੀਂ ਵਾਈਟ ਨਹੀਂ ਹੈਗੇ, ਸਾਨੂੰ ਇਕੱਠੇ ਹੋਣਾ ਚਾਹੀਦਾ, ਔਰ ਚਾਹੇ ਉਹ ਜਸਕੀਰਤ ਸਿੱਧੂ ਦੀ ਡਿਪੋਟੇਸ਼ਨ ਹੋਏ, ਸਰਕਾਰ ਉੱਤੇ ਪ੍ਰੈਸ਼ਰ ਪੈਣਾ ਚਾਹੀਦਾ, ਜੁਡੀਸ਼ਰੀ ਉੱਤੇ ਪ੍ਰੈਸ਼ਰ ਪੈਣਾ ਚਾਹੀਦਾ ਕਿ ਇਹ ਲੋਕ ਵੀ ਇਕੱਠੇ ਨੇ। ਜੇ ਇਹਨਾਂ ਦੇ ਨਾਲ ਅਸੀਂ ਧੱਕਾ ਕਰਾਂਗੇ ਤੇ ਸ਼ਾਇਦ ਇਸ ਕੰਟਰੀ ਦੇ ਵਿੱਚ ਕਿਵੇਂ ਨਾ ਚੱਲੇ। ਜਿੰਨਾ ਚਿਰ ਤੱਕ ਸਾਡਾ ਇਹ ਥ੍ਰੈਟ ਨਹੀਂ ਰਹੇਗਾ ਦੋਸਤੋ, ਜੈਕ ਬਰਾੜ ਵੀ ਕਾਰ ਐਕਸੀਡੈਂਟ ਮਾਰਿਆ ਜਾਏਗਾ ਔਰ ਕੁਛ ਨਹੀਂ ਹੋਏਗਾ, ਜਸਕੀਰਤ ਸਿੱਧੂ ਵੀ 8 ਸਾਲ ਸਜ਼ਾ ਕੱਟੇਗਾ ਔਰ ਫਿਰ ਵੀ ਕੁਛ ਨਹੀਂ ਹੋਏਗਾ ਔਰ ਡਿਪੋਰਟ ਵੀ ਹੋਏਗਾ, ਔਰ ਐਸੇ ਬਹੁਤ ਸਾਰੇ ਜੈਕ ਬਰਾੜ ਔਰ ਜਸਕੀਰਤ ਸਿੱਧੂ ਹੁੰਦੇ ਰਹਿਣਗੇ, ਮਗਰ ਅਸੀਂ ਚੁੱਪ ਰਹਾਂਗੇ ਕਿਉਂਕਿ ਅਸੀਂ ਐਕਸੈਪਟ ਨਹੀਂ ਕਰ ਰਹੇ ਕਿ ਇਹ ਚੀਜ਼ ਸਾਡੇ ਨਾਲ ਹੋ ਰਹੀ ਹੈ। ਅਸੀਂ ਇਹਨੂੰ ਇੱਕ ਕਾਨੂੰਨੀ ਤੌਰ ਤੇ, ਅਸੀਂ ਪੈਰਲਲ ਡਰਾਅ ਨਹੀਂ ਕਰਦੇ, ਅਸੀਂ ਇਹ ਨਹੀਂ ਵੇਖਦੇ ਕਿ ਹੋਰ ਲੋਕਾਂ ਨੇ ਜੇ ਸੇਮ ਗਲਤੀਆਂ ਕੀਤੀਆਂ ਨੇ, ਕੀ ਉਹਨਾਂ ਨੂੰ ਵੀ ਇੰਨੀ ਸਜ਼ਾ ਮਿਲੀ ਹੈ, ਕੀ ਉਹਨਾਂ ਨੂੰ ਵੀ ਬੇਲ ਦਿੱਤੀ ਗਈ ਹੈ, ਕੀ ਉਹਨਾਂ ਨੂੰ ਵੀ ਐਵੇਂ ਛੱਡਿਆ ਗਿਆ, ਕੀ ਉਹਨਾਂ ਨੂੰ ਵੀ ਸਿਵਿਕ ਟਿਕਟ ਦੇ ਕੇ ਛੱਡਤਾ ਗਿਆ, ਉਦੋਂ ਅਸੀਂ ਇਕੱਠੇ ਹੋਵਾਂਗੇ, ਉਦਣ ਸਾਡੀ ਤਾਕਤ ਹੋਏਗੀ, ਉਦਣ ਅਸੀਂ ਇਸ ਸਿਸਟਮੈਟਿਕ ਰੇਸਿਜ਼ਮ ਨੂੰ ਬੰਦ ਕਰ ਸਕਾਂਗੇ। ਨਹੀਂ ਤੇ ਅਸੀਂ ਕਾਮਾ ਗਾਟਾ ਮਾਰੂ ਦੀ 1916 ਵਾਲੀ ਹਿਸਟਰੀ ਰੋਜ਼ ਨਿਭਾਉਂਦੇ ਹਾਂ, ਸਿਰਫ ਇੱਕ ਪ੍ਰਧਾਨ ਮੰਤਰੀ ਜੀ ਦੀ ਮਾਫ਼ੀ ਲੈਣ ਕਰਕੇ ਅਸੀਂ ਖੁਸ਼ ਹੋ ਜਾਂਦੇ ਹਾਂ, ਕਿਉਂਕਿ ਅਸੀਂ ਇਮੋਸ਼ਨਲ ਲੋਕ ਹਾਂ, ਇਮੋਸ਼ਨਲ ਲੋਕ ਬੇਵਕੂਫ ਲੋਕ ਹੁੰਦੇ ਨੇ ਔਰ ਉਹਨਾਂ 'ਚ ਮੈਂ ਵੀ ਇਨਕਲੂਡਿਡ ਹੈ। ਅਸੀਂ ਬਹੁਤ ਜਲਦੀ ਸਿਰਫ ਇੰਨੀ ਚੀਜ਼ ਨਾਲ ਖੁਸ਼ ਹੋ ਜਾਂਦੇ ਹਾਂ ਜੇ ਕੋਈ ਵੀ ਸਾਡੇ ਗੁਰਦੁਆਰੇ ਜਾ ਕੇ ਲੰਗਰ 'ਚ ਬੈਠ ਜਾਏ, ਸਾਡੇ ਵੇਸ਼ਭੂਸ਼ਾ ਪਾਲੇ, ਅਸੀਂ ਖੁਸ਼ ਹੋ ਜਾਂਦੇ ਹਾਂ ਦੋਸਤੋ। ਰੇਸਿਜ਼ਮ ਇਹਦੇ ਨਾਲ ਨਹੀਂ ਮੁੱਕਦਾ, ਰੇਸਿਜ਼ਮ ਗੁਰਦੁਆਰੇ 'ਚ ਕਿਸੇ ਦੇ ਆਉਣ ਨਾਲ ਨਹੀਂ ਮੁੱਕਦਾ, ਰੇਸਿਜ਼ਮ ਇਹ ਲੰਗਰ 'ਚ ਰੋਟੀਆਂ ਵੇਲਣ ਨਾਲ ਨਹੀਂ ਮੁੱਕਦਾ, ਰੇਸਿਜ਼ਮ ਪੰਜਾਬੀ 'ਚ ਆ ਕੇ ਸਤਿ ਸ਼੍ਰੀ ਅਕਾਲ ਬੋਲਣ ਨਾਲ ਨਹੀਂ ਮੁੱਕਦਾ, ਅਸੀਂ ਉਹਨੇ ਨਾਲ ਖੁਸ਼ ਨਾ ਹੋਈਏ। ਜੈਕ ਬਲਾੜ ਵਰਗੀ ਲੜਕਿਆਂ ਦੀ, ਜਸਕੀਰਤ ਸਿੱਧੂ ਦੀ, ਉਹਨਾਂ ਦੀ ਜਸਟਿਸ ਮੰਗੀਏ, ਇਕੱਠੇ ਹੋ ਕੇ, ਤਗੜੇ ਹੋ ਕੇ, ਉਦਣ ਰੇਸਿਜ਼ਮ ਮੁੱਕੇਗਾ, ਅਦਰਵਾਈਜ਼ ਰੱਬ ਰਾਖਾ ਉਹਨਾਂ ਚਿਰ ਤੱਕ ਨਾ ਤਾਂ ਤੁਹਾਡਾ ਮੇਅਰ ਬਣੇਗਾ, ਨਾ ਤੁਹਾਡੇ ਕਾਉਂਸਲਰ ਬਣਗੇ, ਨਾ ਤੁਸੀਂ ਆਪਣੇ ਸਿਟੀ ਦੇ ਵਿੱਚ ਕੋਈ ਵੀ ਫੈਸਲਾ ਲੈ ਕੇ ਸਿਟੀ ਨੂੰ ਚਲਾ ਸਕੋਗੇ। ਇੱਥੇ ਹੀ ਮੈਂ ਜਿਹੜੀ ਰੇਸਿਜ਼ਮ ਇਨ ਟੈਰਰਿਜ਼ਮ ਹੈ ਉਹਦੀ ਗੱਲਬਾਤ ਬੰਦ ਕਰਦਾ ਔਰ ਲਾਸਟ ਜਿਹੜੇ 5 ਮਿੰਟ ਜਿਹੜੇ ਆ ਅਸੀਂ ਗੱਲ ਕਰਾਂਗੇ COVID-19 ਦੀ। ਦੋਸਤੋ ਅਫਸੋਸ ਹੁੰਦਾ ਪ੍ਰਧਾਨ ਮੰਤਰੀ ਤੋਂ ਲੈ ਕੇ ਸਾਡੇ ਪ੍ਰੋਵਿੰਸ ਦੇ ਪ੍ਰੀਮੀਅਰ ਸਾਹਿਬ ਡੱਗ ਫੋਰਡ ਸਾਹਿਬ, ਸਿਟੀ ਦੇ ਮੇਅਰ ਜਿਹੜੇ ਆ ਉਹਨਾਂ ਦੀਆਂ ਅਨਾਊਂਸਮੈਂਟਾਂ ਦਾ ਸਾਰੀਆਂ ਥਾਵਾਂ ਤੇ ਅਨਾਊਂਸਮੈਂਟਸ ਨੇ ਕਿ ਦੀਵਾਲੀ ਦੇ ਵਿੱਚ ਇਕੱਠੇ ਨਾ ਹੋ, ਸਾਨੂੰ ਇਕੱਠ ਨਹੀਂ ਕਰਨਾ ਚਾਹੀਦਾ ਔਰ ਕੋਵਿਡ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਚਾਹੀਦੀ ਹੈ ਕਿਉਂਕਿ ਕੇਸਿਸ ਜਿਹੜੇ ਨੇ ਬਹੁਤ ਅਲਾਰਮਿੰਗ ਨੇ, ਕੇਸਿਸ ਜਿਹੜੇ ਨੇ ਬਹੁਤ ਵੱਧ ਰਹੇ ਨੇ ਔਰ ਰੋਜ਼ ਦੇ ਰੋਜ਼ ਨਵੇਂ ਤੋਂ ਨਵੇਂ ਕੇਸਿਸ ਜਿਹੜੇ ਵਧੀ ਜਾ ਰਹੇ ਨੇ। ਅੱਗੇ ਹੈਲੋਵੀਨ ਕਰਕੇ, ਥੈਂਕਸਗਿਵਿੰਗ ਕਰਕੇ ਵੀ ਕੇਸ ਬਹੁਤ ਵਧੇ ਨੇ। ਇਹ ਨਹੀਂ ਹੈ ਕਿ ਸਿਰਫ ਸਾਡਾ ਹੀ ਭਾਈਚਾਰਾ ਗਲਤੀ ਕਰ ਰਿਹਾ, ਮਗਰ ਕਿਉਂਕਿ ਅਸੀਂ ਪੰਜਾਬੀ ਮਾਧਿਅਮ 'ਚ ਗੱਲ ਕਰ ਰਹੇ ਹਾਂ, ਪੰਜਾਬੀ ਮੀਡੀਆ ਉੱਤੇ ਗੱਲ ਕਰ ਰਹੇ ਹਾਂ, ਸਾਡੀ ਆਵਾਜ਼ ਜਿਹੜੀ ਹੈ, ਸਾਡੀ ਰਿਕੁਐਸਟ ਜਿਹੜੀ ਹੈ ਉਹ ਪੰਜਾਬੀ ਸੁਣਨ ਵਾਲੇ ਲੋਕਾਂ ਨੂੰ, ਸਮਝਣ ਵਾਲੇ ਲੋਕਾਂ ਤੱਕ ਪਹੁੰਚਦੀ ਹੈ। ਇਸ ਕਰਕੇ ਅਸੀਂ ਪੰਜਾਬੀਆਂ ਦੀ ਗੱਲ ਕਰਾਂਗੇ, ਉਹਨਾਂ ਲੋਕਾਂ ਦੀ ਗੱਲ ਕਰਾਂਗੇ ਜੋ ਲੈਂਗੁਏਜ ਸਮਝਦੇ ਨੇ, ਮਗਰ ਐਸਾ ਨਹੀਂ ਹੈ। ਗਲਤੀ ਜਿਹੜੀ ਹੈ, ਇਹ ਸਪਾਈਕ ਜਿਹੜੇ ਕੇਸ ਹੋਏ ਨੇ, ਇਹ ਥੈਂਕਸਗਿਵਿੰਗ ਦਾ ਵੀ ਉਨਾ ਹੀ ਕਸੂਰ ਹੈ, ਹੈਲੋਵੀਨ ਦਾ ਵੀ ਉਨਾ ਹੀ ਕਸੂਰ ਹੈ ਜਿੰਨਾ ਕਿ ਦੀਵਾਲੀ ਦਾ ਕਸੂਰ ਹੈ। ਮਗਰ ਸਾਨੂੰ ਇਹ ਐਸੀ ਐਗਜ਼ਾਮਪਲ ਨਹੀਂ ਸੈੱਟ ਕਰਨੀ ਚਾਹੀਦੀਆਂ, ਚਾਹੇ ਗੁਰਦੁਆਰੇ ਵਿੱਚ ਅਸੀਂ ਦੀਵੇ ਜਗਾਉਣ ਇਕੱਠੇ ਹੋ ਗਏ, ਮਗਰ ਅਸੀਂ ਭੁੱਲ ਗਏ ਹਾਂ ਕਿ ਉਹਦਾ ਨੁਕਸਾਨ ਜਿਹੜਾ ਆ COVID-19 ਦੇ ਨੇ ਜਿਹੜੇ ਕੇਸਿਸ ਆ ਰਹੇ ਨੇ, 400-400 ਕੇਸ, 500-500 ਕੇਸ ਸਿਰਫ ਬ੍ਰਹਮਪੁਰ ਦੇ ਵਿੱਚ ਰੋਜ਼ ਦਾ ਰੋਜ਼ ਜਿਹੜਾ ਆ ਨਵਾਂ ਆ ਰਿਹਾ ਨੇ ਔਰ ਕੋਵਿਡ ਸੈਂਟਿੰਗ ਟੈਸਟਿੰਗ ਸੈਂਟਰ ਜਿਹੜੇ ਨੇ ਭਰੇ ਪਏ ਨੇ, ਉੱਥੇ ਤੁਹਾਨੂੰ ਅਪੁਆਇੰਟਮੈਂਟਸ ਨਹੀਂ ਮਿਲ ਰਹੀਆਂ, ਇੰਨੇ ਲੋਕ ਜਿਹੜੇ ਆ ਆਪਣੇ ਟੈਸਟ ਕਰਾ ਰਹੇ ਨੇ। ਇਹ ਸਾਰਾ ਖਰਚਾ ਸਾਡੇ ਚੋਂ ਨਿਕਲਣਾ, ਇਹ ਸਾਰਾ ਅਸਰ ਸਾਨੂੰ ਹੀ ਹੋਣਾ। ਜੇ ਦੁਬਾਰਾ ਲਾਕਡਾਊਨ ਹੁੰਦਾ ਆ ਤੇ ਸਾਡਾ ਹੀ ਲੋਕ, ਸਾਡੇ ਨਾਲ ਦੇ ਲੋਕ, ਉਹਨਾਂ ਦੇ ਘਰ ਜਿਹੜੇ ਆ ਉਹਨਾਂ ਦੇ ਅਸਰ ਹੋਏਗਾ, ਉਹਨਾਂ ਦੇ ਬਿਜ਼ਨਸ ਬੰਦ ਹੋਣਗੇ, ਤੁਹਾਨੂੰ ਕਸ਼ਟ ਹੋਏਗਾ। ਤੇ ਕਿਉਂ ਨਹੀਂ ਅਸੀਂ ਸਾਰੇ ਸਿਰਫ ਇੱਕ ਮਾਸਕ ਪਾ ਕੇ ਅਗਰ 80% ਸਾਡੇ ਚਾਂਸ ਜਿਹੜੇ ਨੇ ਕੋਵਿਡ ਦੇ ਵਧਾਉਣ ਦੇ ਔਰ ਆਪ ਕੋਵਿਡ ਦਾ ਸ਼ਿਕਾਰ ਹੋਣ ਦੇ ਘਟਦੇ ਨੇ, ਜੇ ਅਸੀਂ ਆਪਣੇ ਆਪ ਨੂੰ ਥੋੜ੍ਹੀ ਦੇਰ ਲਈ ਨਾ ਮਿਲੀਏ, ਘਰ ਚ ਰਹੀਏ, ਫੋਨ ਤੇ ਗੱਲ ਕਰ ਲਈਏ, ਨਾ ਅਸੀਂ ਇੱਕ ਦੂਜੇ ਦੇ ਆਸ ਪਾਸ ਜਾਈਏ ਔਰ ਸੋਸ਼ਲ ਡਿਸਟੈਂਸਿੰਗ ਜਿਹੜੀ ਆ ਉਹਨੂੰ ਮੇਨਟੇਨ ਰੱਖੀਏ, ਤੇ ਸਾਡੇ ਉੱਤੇ ਪੈਣ ਵਾਲਾ ਬਹੁਤ ਵੱਡਾ ਖਰਚਾ ਸਰਕਾਰੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਟੈਕਸਿਸ ਉੱਤੋਂ ਨਿਕਲੇਗਾ, ਸਾਡੇ ਕਿਸੇ ਨਾ ਕਿਸੇ ਸਾਡੀ ਹੀ ਜੇਬ ਚੋਂ ਉਹ ਖਰਚਾ ਨਿਕਲਣਾ ਹੈ, ਉਹਨੂੰ ਸਾਨੂੰ ਢੱਕਣਾ ਜ਼ਰੂਰੀ ਹੈ। ਸਾਡੇ ਰੇਡੀਓ ਜ਼ਿੰਦਾਬਾਦ ਵੱਲੋਂ ਸਾਰਿਆਂ ਨੂੰ ਇਹੋ ਰਿਕੁਐਸਟ ਹੈ ਕਿ ਪਲੀਜ਼ ਘਰ 'ਚ ਰਹੋ, ਜੇ ਲੋੜ ਨਹੀਂ ਹੈ ਤਾਂ ਬਾਹਰ ਨਾ ਜਾਓ, ਜੇ ਗ੍ਰੋਸਰੀ ਕਰਨ ਵੀ ਜਾਣਾ ਹੈ ਤਾਂ ਇਕੱਠੇ ਹੋ ਕੇ ਜਾਣ ਦੀ ਬਜਾਏ ਇੱਕ ਜਣਾ ਜਾਓ ਔਰ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਮਾਸਕ ਜ਼ਰੂਰ ਪਾਓ। ਅਸੀਂ ਬਹੁਤ ਘੱਟ ਮਾਸਕ ਪਾਉਂਦੇ ਦਿਖਦੇ ਹਾਂ, ਬਹੁਤ ਸਾਰੇ ਥਾਵਾਂ 'ਤੇ ਬਿਨਾਂ ਮਾਸਕ ਦੇ ਜਿਹੜੀ ਆ ਲੋਕ ਐਂਟਰ ਵੀ ਕਰਦੇ ਨੇ, ਸੋਸ਼ਲ ਡਿਸਟੈਂਸਿੰਗ ਨਹੀਂ ਰੱਖਦੇ, ਚਾਹੇ ਸਾਡੇ ਉਹ ਗ੍ਰੋਸਰੀ ਸਟੋਰਸ ਹੋਣ, ਚਾਹੇ ਉਹ ਸਾਡੇ ਹੋਰ ਸ਼ੋਪਿੰਗ ਪਲੇਸਿਸ ਨੇ। ਸਾਨੂੰ ਦੋਸਤੋ ਇਸ ਵੇਲੇ ਲੋੜ ਹੈ ਕਿ ਅਸੀਂ ਸਾਰੇ ਹੀ ਇਕੱਠੇ ਹੋ ਕੇ, ਸਾਰਾ ਪਰਿਵਾਰ ਹੈ ਉਹਦੇ 'ਚ, ਹਰ ਜੀਅ ਨੂੰ ਪ੍ਰਿਕੋਸ਼ਨ ਲੈਣਾ ਪੈਣਾ, ਜੇ ਇੱਕ ਕਮਿਊਨਿਟੀ ਹੈ ਉਹਨੂੰ ਵੀ ਸਾਰਾ ਜਿਹੜਾ ਹੈ ਕਲੈਕਟਿਵਲੀ ਪ੍ਰਿਕੋਸ਼ਨ ਲੈਣੇ ਪੈਣੇ ਆ। ਔਰ ਜੋ ਅਸੀਂ ਬਾਈ ਲਾਅ ਆਫਿਸਰ ਯੂਜ਼ ਕਰਕੇ, ਅਪੀਲ ਪੁਲਿਸ ਆਫਿਸਰ ਯੂਜ਼ ਕਰਕੇ ਗੁਰਦੁਆਰੇ 'ਚੋਂ ਜਿਵੇਂ ਉਹਨਾਂ ਨੂੰ ਫੋਰਸਫੁਲੀ ਲੋਕਾਂ ਨੂੰ ਕੱਢਣਾ ਪਿਆ, ਇਹੋ ਜਿਹੀਆਂ ਉਦਾਹਰਨਾਂ ਜਿਹੜੀਆਂ ਨੇ ਨਾ ਸੈੱਟ ਕਰੀਏ। COVID-19 ਇੱਕ ਸੀਰੀਅਸ ਇਸ਼ੂ ਹੈ, ਸੀਰੀਅਸ ਵਾਇਰਸ ਹੈ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਆਲਰੇਡੀ ਡਾਕਟਰਸ ਜਿਹੜੇ ਨੇ ਉਹਨਾਂ ਨੇ ਦੱਸਣਾ ਸ਼ੁਰੂ ਕਰਤਾ ਕਿ ਜਿਨ੍ਹਾਂ ਨੂੰ COVID-19 ਹੋ ਵੀ ਜਾਂਦੀ ਹੈ ਔਰ ਰਿਕਵਰ ਵੀ ਹੋ ਜਾਂਦੇ ਨੇ, ਉਹਨਾਂ ਨੂੰ ਬਹੁਤ ਸਾਰਿਆਂ ਪਰਮਨੈਂਟ ਲਾਈਫ ਦੇ ਜਿਹੜੇ ਆ ਅਸਰ ਸ਼ੁਰੂ ਹੋ ਜਾਂਦੇ ਆ। ਕਿਸੇ ਦੀ ਮੈਮਰੀ ਜਾ ਰਹੀ ਹੈ, ਕਿਸੇ ਦਾ ਲਿਵਰ ਖਰਾਬ ਹੋ ਰਿਹਾ, ਕਿਸੇ ਦੀ ਕਿਡਨੀ ਖਰਾਬ ਹੋ ਰਹੀਆਂ ਨੇ, ਉਸ ਤੋਂ COVID-19 ਇੱਕ ਮਜ਼ਾਕ ਨਹੀਂ। ਅਸੀਂ ਇਸ ਚੀਜ਼ ਨੂੰ ਹੌਲੀ ਹੌਲੀ ਇੰਨਾ ਜ਼ਿਆਦਾ ਆਰਾਮ ਨਾਲ ਲੈਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਸਾਨੂੰ ਇਹ ਸ਼ਾਇਦ ਲੱਗਦਾ ਹੈ ਕਿ COVID-19 ਨਾਲ ਕੁਛ ਹੁੰਦਾ ਨਹੀਂ, ਡੈਥ ਰੇਟ ਬਹੁਤ ਘੱਟ ਆ, ਮਗਰ ਉਹਦੇ ਜਿਹੜੇ ਸਾਈਡ ਇਫੈਕਟਸ ਨੇ ਉਹ ਬਹੁਤ ਜ਼ਿਆਦਾ ਨੇ। ਇਸ ਕਰਕੇ ਅਸੀਂ ਰੇਡੀਓ ਜ਼ਿੰਦਾਬਾਦ ਤੋਂ ਤੁਹਾਨੂੰ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਜਿੱਥੇ ਜਿੱਥੇ ਵੀ ਕੋਈ ਸੁਣਦਾ COVID-19 ਦੇ ਪਲੀਜ਼ ਪ੍ਰਿਕੋਸ਼ਨ ਲਓ, ਮਾਸਕ ਪਾਓ ਔਰ ਲੋਕਾਂ ਤੋਂ ਥੋੜ੍ਹਾ ਆਪਣੇ ਆਪ ਨੂੰ ਬਚਾ ਕੇ ਰੱਖੋ। ਇਸੇ ਦਾ ਹੀ ਸਾਡਾ ਸਾਰਿਆਂ ਦਾ ਭਲਾ, ਇਸੇ ਤਰ੍ਹਾਂ ਸੁਣਦੇ ਰਹੋ ਰੇਡੀਓ ਜ਼ਿੰਦਾਬਾਦ। ਬਹੁਤ ਬਹੁਤ ਧੰਨਵਾਦ, ਤੁਹਾਡੇ ਬਹੁਤ ਮੈਸੇਜਸ ਆਏ ਨੇ ਔਰ ਮੈਂ ਉਹਨਾਂ ਦਾ ਜਵਾਬ ਨਹੀਂ ਦੇ ਸਕਿਆ। ਅਗਲੇ ਸੰਡੇ ਫਿਰ ਇੱਕ ਨਵਾਂ ਐਸਾ ਟੌਪਿਕ ਲੈ ਕੇ ਗੱਲ ਕਰਾਂਗੇ ਜੋ ਸਾਨੂੰ ਸਾਰਿਆਂ ਨੂੰ ਅਸਰ ਕਰਦਾ। ਤਦ ਤੱਕ ਲਈ ਰੱਬ ਰਾਖਾ ਔਰ ਐਸ ਖੂਬਸੂਰਤ ਐਤਵਾਰ ਦੀ ਖੂਬਸੂਰਤ ਦੁਪਹਿਰ ਦੇ ਮਜ਼ਾ ਲਓ, ਇੱਕ ਖੂਬਸੂਰਤ ਨਗਮੇ ਦੇ ਨਾਲ, ਖੂਬਸੂਰਤ ਗਾਣੇ ਦੇ ਨਾਲ। ਰੱਬ ਰਾਖਾ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਜੈ ਹਿੰਦ।
ਸੀ ਤੂੰ ਜਾਣਦਾ ਸਾਨੂੰ ਇਕੱਠਿਆਂ ਨੂੰ ਹੋ ਗਏ ਕਿੰਨੇ ਸਾਲ ਉਹ ਮੇਰਾ ਪਹਿਲਾ ਪਿਆਰ ਤੂੰ ਸੀ ਤੂੰ ਜਾਣਦਾ ਸਾਨੂੰ ਇਕੱਠਿਆਂ ਨੂੰ ਹੋ ਗਏ ਕਿੰਨੇ ਸਾਲ ਮੈਨੂੰ ਦੂਜੀ ਵਾਰੀ ਪਿਆਰ ਹੋਇਆ ਸੋਹਣਿਆ ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ ਉਹ ਮੈਨੂੰ ਦੂਜੀ ਵਾਰੀ ਪਿਆਰ ਹੋਇਆ ਸੋਹਣਿਆ ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ ਹਾਏ ਵੇ ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ ਹਾਏ ਵੇ ਦੂਜੀ ਵਾਰ ਵੀ ਹੋਇਆ ਏ ਤੇਰੇ ਮੈਂ ਕਿਸੇ ਹੋਰ ਵੱਲ ਵੇਖਾ ਦਿਲ ਕਰਨਾ ਹੱਥ ਮੇਰਾ ਹੋਰ ਕੋਈ ਹੱਥ ਫੜਨਾ ਕਿਸੇ ਹੋਰ ਵੱਲ ਵੇਖਾ ਦਿਲ ਕਰਨਾ ਹੱਥ ਮੇਰਾ ਹੋਰ ਕੋਈ ਹੱਥ ਫੜਨਾ ਗੱਲਾਂ ਮੇਰੀਆਂ ਹੀ ਚੱਕ ਗਾਣੇ ਲਿਖਦਾ ਲੋਕੀ ਕਹਿੰਦੇ ਜਾਨੀ ਲਿਖਦਾ ਕਮਾਲ ਮੈਨੂੰ ਦੂਜੀ ਵਾਰੀ ਪਿਆਰ ਹੋਇਆ ਸੋਹਣਿਆ ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ ਉਹ ਮੈਨੂੰ ਦੂਜੀ ਵਾਰੀ ਪਿਆਰ ਹੋਇਆ ਸੋਹਣਿਆ ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ ਛੱਡ ਸਕਦੀ ਮੈਥੋਂ ਮਰ ਕੇ ਵੀ ਹੋਣਾ ਨਹੀਂ ਏ ਪਾਪ ਵੇ ਜੇ ਪਤਾ ਕਰਨਾ ਮੈਂ ਪਿਆਰ ਕਿੰਨਾ ਕਰਦੀ ਤੂੰ ਸਮੁੰਦਰਾਂ ਨੂੰ ਜਾ ਕੇ ਲਈ ਨਾਪ ਵੇ ਮੈਂ ਤੈਨੂੰ ਸੁਪਨੇ ਚ ਵੀ ਨੀ ਛੱਡ ਸਕਦੀ ਮੈਥੋਂ ਮਰ ਕੇ ਵੀ ਹੋਣਾ ਨਹੀਂ ਏ ਪਾਪ ਵੇ ਜੇ ਪਤਾ ਕਰਨਾ ਪਿਆਰ ਕਿੰਨਾ ਕਰਦੀ ਤੂੰ ਸਮੁੰਦਰਾਂ ਨੂੰ ਜਾ ਕੇ ਲਈ ਨਾਪ ਵੇ ਬਸੁਰੀ ਤੇਰੇ ਬਿਨਾਂ ਮੇਰੀ ਜ਼ਿੰਦਗੀ ਨਾ ਕੋਈ ਲੈ ਤੇ ਨਾ ਕੋਈ ਦਾ ਤਸਵੀਰ ਵੇ ਤੇਰਾ ਨਾਮ ਲਿਖਾਇਆ ਮੇਰੀ ਬਾਂਹ ਤੇ ਮੇਰੇ ਕਮਰੇ ਚ ਤੇਰੀ ਤਸਵੀਰ ਵੇ ਤੇਰੇ ਲਈ ਮੈਂ ਦੁਆਵਾਂ ਏਦਾਂ ਮੰਗਦੀ ਮੇਰੇ ਕੋਲੋਂ ਪਰੇਸ਼ਾਨ ਹੋ ਗਏ ਪੀਰ ਵੇ ਤੇਰੇ ਲਈ ਮੈਂ ਦੁਆਵਾਂ ਏਦਾਂ ਮੰਗਦੀ ਮੇਰੇ ਕੋਲੋਂ ਪਰੇਸ਼ਾਨ ਹੋ ਗਏ ਪੀਰ ਵੇ ਜਦੋਂ ਹੁੰਦਾ ਤੂੰ ਨਾਰਾਜ਼ ਚੰਨਾ ਮੇਰੇ ਆਏ ਅਸੀਂ ਹੱਥਾਂ ਉੱਤੇ ਦੀਵੇ ਲਈਏ ਬਾਰ ਹੋ ਮੈਨੂੰ ਦੂਜੀ ਵਾਰੀ ਪਿਆਰ ਹੋਇਆ ਸੋਹਣਿਆ ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ ਮੈਨੂੰ ਦੂਜੀ ਵਾਰੀ ਪਿਆਰ ਹੋਇਆ ਸੋਹਣਿਆ ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
COVID-19 ਦਾ ਹੱਲ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ ਭਾਵੇਂ ਬਹੁਤ ਹਲਕੇ ਸੰਕੇਤ ਹੋਣ ਤਾਂ ਵੀ ਦੂਜਿਆਂ ਤੋਂ ਅਲੱਗ ਹੋ ਕੇ ਘਰ ਵਿੱਚ ਰਹੋ ਆਪਣੇ ਪਰਿਵਾਰ ਤੱਕ ਹੀ ਸੀਮਿਤ ਰਹੋ ਅਤੇ ਬਾਕੀ ਸਭ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੋ ਜਨਤਕ ਥਾਵਾਂ ਤੇ ਅੰਦਰ ਬੈਠੇ ਹੋਣ ਤੇ ਚਿਹਰੇ ਤੇ ਮਾਸਕ ਲਗਾਓ ਅਕਸਰ ਆਪਣੇ ਹੱਥਾਂ ਨੂੰ ਧੋਵੋ ਕੋਵਿਡ 19 ਦਾ ਜੋਖਮ ਅਤੇ ਇਸ ਤੋਂ ਬਚਾਅ ਦਾ ਕੰਮ ਹਲੇ ਜਾਰੀ ਹੈ ਯਾਦ ਰੱਖੋ ਫੈਲਣ ਨੂੰ ਰੋਕਣ ਦਾ ਕੰਮ ਤੁਹਾਡੇ ਖੁਦ ਤੋਂ ਸ਼ੁਰੂ ਹੁੰਦਾ ਹੈ ਹੋਰ ਜਾਣਕਾਰੀ ਲਈ ontario.ca/coronavirus ਤੇ ਜਾਓ ਗਵਰਨਮੈਂਟ ਆਫ ਓਨਟੇਰੀਓ ਵੱਲੋਂ ਭੁਗਤਾਨ ਕੀਤਾ ਗਿਆ
ਲੈ ਬਈ ਐਤਕੀ ਦੀਵਾਲੀ ਤੇ ਸੰਗਣ ਦੀ ਲੋੜ ਨਹੀਂ ਖੁੱਲ ਕੇ ਮੂੰਹ ਮਿੱਠਾ ਕਰੋ ਬਈ
ਦੇਸੀ ਘਿਓ ਵਿੱਚ ਬਣੀਆਂ ਇੱਥੇ ਤਾਜ਼ੀਆਂ ਮਠਿਆਈਆਂ ਨੇ ਮੂੰਹ ਮਿੱਠਾ ਤੂੰ ਕਰ ਲੈ ਮਿੱਤਰਾ ਸਵੀਟ ਮਹਿਲ ਤੋਂ ਆਈਆਂ ਨੇ ਰਾਜੂ ਕਤਨੀ ਆ ਫਿਰ ਬਰਫੀ ਗਜਰੇ ਨਾਲ ਰਸਗੁੱਲਾ ਵੇ ਸਵੀਟ ਮਹਿਲ ਦਾ ਟੇਸਟ ਐਸਾ ਜੋਖਾ ਵੇ ਨਾ ਭੁੱਲਦਾ ਵੇ
ਲਓ ਜੀ ਐਤਕੀ ਦੀਵਾਲੀ ਸਵੀਟ ਮਹਿਲ ਵਾਲੀ ਬੇਸ਼ੱਕ ਥੋੜਾ ਦਿਓ ਪਰ ਸਵੀਟ ਮਹਿਲ ਤੋਂ ਸ਼ੁੱਧ ਖੋਏ ਦੀਆਂ ਮਠਿਆਈਆਂ ਤੇ ਡਰਾਈ ਫਰੂਟ ਹੀ ਦਿਓ
ਵੀ ਫਾਲੋ ਆਲ ਸੇਫਟੀ ਪ੍ਰੋਟੋਕਾਲ ਸਵੀਟ ਮਹਿਲ ਇਨ ਰੈਕਸਡੇਲ 416-679-9991
दिवाली का क्या है प्लान सुना तुमने फूड बेसिक्स किचन्स ऑफ द वर्ल्ड एक्साइटिंग डील्स के बारे में
हाँ
नवंबर 18 तक खरीदिए कोहिनूर और फलक सुपर बासमती राइस सिर्फ $8.97 each
यार मेरे दिमाग में तो बस अब खीर एंड बिरयानी के ख्याल आ रहे हैं
तो जल्दी करो इससे पहले स्टॉक खत्म हो जाए विशिंग यू अ हैप्पी एंड ब्लेस्ड दिवाली फूड बेसिक्स ऑलवेज मोर फॉर लेस
ਖੁੱਲ ਗਿਆ ਵੀ ਖੁੱਲ ਗਿਆ
ਫਲਾਇੰਗ ਫੈਸ਼ਨ ਖੁੱਲ ਗਿਆ
ਹਾਂਜੀ ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵਿੱਚ ਹੀ ਜਾ ਰਹੀ ਹੈ ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ ਕੁੜਤੇ ਪਜਾਮੇ ਦਾ ਕੱਪੜਾ ਕੋਟ ਪੈਂਟਾਂ ਦਾ ਕੱਪੜਾ ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵਿੱਚ ਜਾ ਰਹੇ ਹਨ ਵਧੀਆ ਬਲੈਂਕਟ ਸਿਰਫ 20